ਵਾਹਿਗੁਰੂ ਜੀ। ਗੁਰੂ ਗਰੀਬ ਨਿਵਾਜ, ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ। ਕਵਨ ਗੁਣ ਪ੍ਰਾਨ ਪਤ ਮਿਲੋ ਮੇਰੀ ਮਾਈ, ਰੂਪਹੀਨ ਬੁੱਧ ਬਲਹੀਨੀ ਮੋਹਿ ਪਰਦੇਸਣ ਦੂਰ ਤੇ ਆਈ। ਤੋਸੋ ਨਾ ਨਾਥ ਅਨਾਥ ਨਾ ਮੋਸਰ, ਤੋਸੋ ਨਾ ਦਾਨੀ ਨਾ ਮੋਸੋ ਭਿਖਾਰੀ। ਮੋਸੋ ਨਾ ਦੀਨ ਦਿਆਲ ਨਾ ਤੋਸਰ, ਮੋਸੋ ਅਗਿਆਨ ਨਾ ਤੋਸੋ ਵਿਚਾਰੀ। ਮੋਸੋ ਨਾ ਪਤਤ ਪਾਵਨ ਨਾ ਤੋਸਰ, ਮੋਸੋ ਨਾ ਪਤਤ ਪਾਵਨ ਨਾ ਤੋਸਰ। ਮੋਸੋ ਵਿਕਾਰੀ ਨਾ ਤੋਸੋ ਉਪਕਾਰੀ। ਮੋਰੇ ਹੈ ਅਵਗੁਣ ਤੂੰ ਗੁਣ ਸਾਗਰ, ਜਾਤਰ ਸਤਲ ਓਟ ਤੁਹਾਰੀ, ਓਟ ਤੁਹਾਰੀ ਚਿਤ ਚਰਨ ਕਮਲ ਕਾ ਆਸਰਾ। ਚਿਤ ਚਰਨ ਕਮਲ ਸੰਗ ਜੋੜੀਐ, ਮਨ ਲੋਚੈ ਬੁਰਿਆਈਆ। ਗੁਰ ਸ਼ਬਦੀ ਇਹੋ ਮਨ ਹੋੜੀਐ, ਜਾਤਰ ਸਤਲ ਓਟ ਤੁਹਾਰੀ। ਮੈਂ ਤਾਣ ਦੀਵਾਨ ਤੂੰ ਹੈ ਮੇਰੇ ਸਵਾਮੀ, ਮੈਂ ਤੁਧਿਆ ਗੈ ਅਰਦਾਸ। ਮੈਂ ਹੋਰ ਥਾਓ ਨਾਹੀ ਜਿਸ ਪੈ ਕਰੋ ਬੇਨੰਤੀ, ਮੇਰਾ ਦੁੱਖ ਸੁੱਖ ਤੁਝ ਹੀ ਪਾਸ। ਜਾਤਰ ਸਤਲ ਓਟ ਤੁਹਾਰੀ, ਤਿਸ ਸਾਹਿਬ ਕੀ ਟੇਕ, ਤਿਸ ਸਾਹਿਬ ਕੀ ਟੇਕ, ਨਾਨਕ ਮੰਨੇ ਮਾਹੇ ਜਿਸ ਸਿਮਰਤ ਸੁਖ ਹੋਏ, ਸਗਲੇ ਦੁੱਖ ਜਾਹੇ। ਆਸਰਾ ਜੀ ਮੈਨੂੰ ਤੇਰੇ ਚਰਨਾਂ ਦਾ, ਆਸਰਾ ਜੀ ਤੇਰੇ ਚਰਨਾਂ ਦਾ, जी छड के द्वारा जेड़े घर जावा जी छड के मेरा कर्म कुटिलता जन्म कुपाती राम गुसैया जी के जीवना मोहे न बसारो हो मैं जन तेरा मेरी हर हो विपत जन करो सफाई चरण न छाड़ो शरीर कल जाई कहर विदास परो तेरी संभा बेग मिलो जन कर न बिलंब परम सत्कार योग सतगुरां दा खास रूप गुरु खालसा जी सतगुरां दी साजी नवाजी सतसंग जी आओ सतगुर दी बख्शिश दोहराओ प्यार नाल फतेह बुलाओ कोई रसना बन जी ना रवे बुलंद आवाज विच आखो जी वाहे गुरु जी का खालसा वाहे गुरु जी की फतेह। बीरबल नो एक ही सवाल कीता अकबर ने कहिंदे बीरबल मैनू ए दस भई प्रेम की हुंदा है प्रेम दी परिभाषा की है। उस समय बीरबल कहन लगा जी प्रेम शब्दावली विच नहीं आ सकदा प्रेम दसिया नहीं जा सकता प्रेम ते अनुभव का विषय प्रेम अनुभव किया जा सकता। बीरबल ने जदों ये जवाब दिता तो अकबर कहिंदा भी नहीं मैनू प्रेम अनुभव करा किवें हुंदा प्रेम कहिंदे कोई समा आएगा तो तुहानू विखा देंगा भी अनुभव करो आ प्रेम है कहिंदे ठीक है। समा लंघदा गया एक दिन गए शिकार खेडण वास्ते बीरबल भी गया अकबर भी गया शिकार खेडते खेडते वेखिया सारा दिन फिरते रहे कुछ ना लभा शाम पई सामने दो मिर्ग नजर आए दोवां ने हुण निशाना कस लिया गां नू वधदे जा रहे ने भी ये उठन ये दौड़न ते असी वार करिए इन्हां ने आवाज भी कीती रौला भी पाया भी उठन जरा उठे ना जदों नेड़े गए जाके वेख्या दोवें मिर्ग मरे हुए मिर्ग मरे हुए। हुण अकबर ने आले दुआले फिर के वेखिया ना कोई सट वजी ना कोई भिड़के मरे होण ते सिंग टुटे होणगे ना किसी वड्डे जानवर ने ना उत्ते हमला कीता भी किते कोई जख्म नहीं। सवाल कीता अकबर ने बीरबल नूं के बीरबल मैनू ए दस ਵੀ ਇਹਨਾਂ ਦੇ ਜ਼ਖਮ ਵੀ ਕੋਈ ਨਹੀਂ, ਇਹ ਆਪਸ ਵਿੱਚ ਭਿੜ ਕੇ ਵੀ ਨਹੀਂ ਮਰੇ, ਬਿਮਾਰ ਵੀ ਨਹੀਂ ਜਾਪਦੇ, ਇਹ ਮਰੇ ਕਿਉਂ ਨੇ? ਤੇ ਜਦੋਂ ਬੀਰਬਲ ਨੂੰ ਇੰਨਾ ਸਵਾਲ ਕੀਤਾ ਤੇ ਬੀਰਬਲ ਆਲੇ ਦੁਆਲੇ ਗੇੜੇ ਦੇਣ ਲੱਗ ਪਿਆ, ਕਹਿੰਦੇ ਇੱਕ ਟੁੱਟਿਆ ਹੋਇਆ ਘੜਾ ਲੱਭਾ ਤੇ ਘੜੇ 'ਚ ਥੋੜਾ ਜਿਹਾ ਪਾਣੀ ਸੀ। ਪਾਣੀ ਨੂੰ ਵੇਖ ਕੇ ਬੀਰਬਲ ਸਮਝ ਗਿਆ, ਆ ਕੇ ਅਕਬਰ ਨੂੰ ਆਖਿਆ, ਇਹ ਬਾਦਸ਼ਾਹ ਸਲਾਮਤ, ਇਹਦੇ ਹੁਣ ਤੁਹਾਨੂੰ ਦੋ ਜਵਾਬ ਦੇਣ ਲੱਗਿਆ ਇਕੱਠੇ ਦੋ। ਇੱਕ, ਕਿਸੇ ਸਮੇਂ ਤੁਸੀਂ ਮੈਨੂੰ ਸਵਾਲ ਕੀਤਾ ਸੀ ਵੀ ਇਹ ਦੱਸ ਪ੍ਰੇਮ ਕੀ ਹੁੰਦਾ ਹੈ, ਇੱਕ ਤੇ ਉਹਦਾ ਜਵਾਬ ਅੱਜ ਤੁਹਾਨੂੰ ਦੇਣ ਲੱਗਾ, ਤੇ ਇੱਕ ਤੁਸੀਂ ਅੱਜ ਮੈਨੂੰ ਸਵਾਲ ਕੀਤਾ ਹੈ ਉਹ ਇਹ ਕਿ ਇਹ ਮਰੇ ਕਿਉਂ ਨੇ? ਉਹ ਕਹਿੰਦੇ ਇਹ ਦੋ ਸਨ ਮਿਰਗ, ਪਿਆਰ ਇਹਨਾਂ ਦਾ ਬਹੁਤ ਜ਼ਿਆਦਾ ਸੀ ਪਰ ਪਿਆਸ ਵੀ ਬਹੁਤ ਲੱਗ ਗਈ ਦੋਨਾਂ ਨੂੰ। ਦੋਵੇਂ ਜਣੇ ਪਾਣੀ ਦੀ ਪਹਾੜ ਵਿੱਚ ਚੱਲਦੇ ਗਏ, ਚੱਲਦੇ ਗਏ, ਚੱਲਦੇ ਗਏ, ਪਿਆਸ ਬਹੁਤੀ ਸੀ, ਪਿਆਰ ਉਦੋਂ ਵੀ ਜ਼ਿਆਦਾ ਸੀ। ਕਹਿੰਦੇ ਚੱਲਦਿਆਂ 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 ਪਾਣੀ ਤੇ ਲੱਭਾ ਲੱਭਾ ਬਹੁਤ ਥੋੜਾ, ਆ ਥੋੜਾ ਜਿਹਾ ਪਾਣੀ ਇਹਨਾਂ ਨੂੰ ਮਿਲਿਆ। ਇੱਕ ਜਣਾ ਪੀ ਲੈਂਦਾ, ਪਿਆਸ ਬੁਝਾ ਲੈਂਦਾ, ਥੋੜੀ ਦੂਰ ਤੱਕ ਉਹ ਚੱਲ ਸਕਦਾ ਸੀ, ਅੱਗੇ ਜਾ ਕੇ ਕਿਤੇ ਨਾ ਕਿਤੇ ਪਾਣੀ ਮਿਲ ਜਾਂਦਾ, ਪਾਣੀ ਸੀ ਥੋੜਾ, ਪੀਣ ਵਾਲੇ ਦੋ ਸੀ, ਪਿਆਸ ਬਹੁਤ ਜ਼ਿਆਦਾ ਸੀ ਪਰ ਪਿਆਰ ਪਿਆਸ ਤੋਂ ਵੀ ਜ਼ਿਆਦਾ ਸੀ, ਜ਼ਿਆਦਾ ਸੀ ਪਿਆਰ। ਉਹ ਕਹਿੰਦੇ ਬੀਰਬਲ ਦੱਸਦਾ, ਇੱਕ ਮਿਰਗ ਦੂਜੇ ਨੂੰ ਕਹਿੰਦਾ ਤੂੰ ਪੀ ਲੈ, ਤੂੰ ਆਪਣੀ ਪਿਆਸ ਬੁਝਾ ਲੈ ਤੇ ਅੱਗੇ ਲੰਘ ਜਾ, ਬਚ ਜਾਏਗਾ, ਤੈਨੂੰ ਕਿਤੇ ਨਾ ਕਿਤੇ ਪਾਣੀ ਮਿਲ ਜਾਏਗਾ। ਉਹ ਕਹਿੰਦਾ ਤੂੰ ਪੀ, ਦੂਜਾ ਕਹਿੰਦਾ ਤੂੰ ਪੀ, ਕਹਿੰਦੇ ਪੀਤਾ ਦੋਨਾਂ ਨੇ ਨਾ, ਆ ਦੋਨੇ ਹੀ ਮਰ ਗਏ। ਇੱਕ ਤੇ ਮਰੇ ਤਾਂ ਨੇ ਵੀ ਪਿਆਸ ਪਾਣੀ ਕਰਕੇ ਮਰ ਗਏ, ਇੱਕ ਤੇ ਜਵਾਬ ਇਹ ਆ, ਤੇ ਦੂਜਾ ਅਕਬਰ ਇਹ ਤੂੰ ਵੇਖ ਲਓ, ਇਹ ਬਾਦਸ਼ਾਹ ਸਲਾਮਤ ਵੇਖ ਲਓ, ਇਸੇ ਨੂੰ ਪ੍ਰੇਮ ਕਹਿੰਦੇ ਨੇ। ਆਖੋ
ਸਤਨਾਮ,
ਆ ਮਿਰਗ ਮਰੇ ਪਏ ਨੇ ਤੁਹਾਡੇ ਸਾਹਮਣੇ ਨੇ, ਇਹਨੂੰ ਪ੍ਰੇਮ ਕਹਿੰਦੇ ਨੇ। ਖਾਲਸਾ ਜੀ ਧਿਆਨ ਦੇਣਾ, ਆ ਇੰਨੀ ਠੰਡ ਦੇ ਵਿੱਚ ਹਜ਼ਾਰਾਂ ਸੰਗਤਾਂ ਆਲੇ ਦੁਆਲੇ ਬੈਠੀਆਂ, ਜਿੱਥੇ ਤੱਕ ਨਜ਼ਰ ਪੈਂਦੀ ਆ ਇਹ ਸੰਗਤ ਦੀ ਸੰਗਤ ਬੈਠੀ ਆ, ਇਹ ਅੱਜ ਪ੍ਰਤੱਖ ਵੇਖ ਲਓ, ਇਹ ਵੀ ਪ੍ਰੇਮ ਦੇ ਪ੍ਰਤੱਖ ਦਰਸ਼ਨ ਨੇ। ਆਖੋ
ਸਤਨਾਮ,
ਇਹ ਪ੍ਰੇਮ ਨਹੀਂ ਤੇ ਹੋਰ ਕੀ ਆ ਬਈ, ਇਹ ਪ੍ਰੇਮ ਆ। ਇਹੋ ਜਿਹੀ ਠੰਡ ਵਿੱਚ ਨਹੀਂ ਕੋਈ ਆਉਂਦਾ, ਦਿਨੇ ਮੌਸਮ ਠੀਕ ਹੋਵੇ ਸਭ ਜਾਣਗੇ, ਪਰ ਵੇਖਿਆ ਟਰਾਲੀਆਂ ਦੇ ਵਿੱਚ ਕਿੰਨੀ ਸਰਦੀ ਪੈ ਰਹੀ ਹੈ, ਕਿੰਨੀ ਠੰਡ ਪੈ ਰਹੀ ਹੈ। ਪਿਆਰ ਵਾਲੇ ਠੰਡ ਦੀ ਪਰਵਾਹ ਨਾ ਕਰਦੇ ਹੋਏ ਵੀ ਗੁਰੂ ਚਰਨਾਂ ਵਿੱਚ ਵਹੀਰਾਂ ਘੱਤ ਕੇ ਆ ਰਹੇ ਨੇ, ਪਰ ਹਾਂ ਜਿੱਥੇ ਪ੍ਰੇਮ ਹੋਵੇ ਉੱਥੇ ਤੇ ਸਤਿਗੁਰ ਦਾ ਹੁਕਮ ਆ, ਸਮੁੰਦ ਸਾਗਰ ਹੋਵੇ ਬਹੁ ਖਾਰਾ, ਗੁਰਸਿੱਖ ਲੰਘ ਗੁਰੂ ਬਹਿ ਜਾਏ। ਜਿਹੜੇ ਪਿਆਰ ਵਾਲੇ ਨੇ ਉਹਨਾਂ ਦੀ ਦਸ਼ਾ ਕੈਸੀ ਹੈ? ਗੁਰਸਿੱਖ ਨਦੀਆਂ ਚੀਰ ਦੇ ਜਾਂਦੇ ਨੇ ਆਪਣੇ ਪਿਆਰੇ ਨੂੰ ਮਿਲਣ ਵਾਸਤੇ, ਆਪਣੇ ਸਾਹਿਬ ਦੇ ਦੀਦਾਰ ਕਰਨ ਵਾਸਤੇ। ਲਵਾਓ ਗੱਜ ਕੇ ਸਾਰੇ ਪੜ੍ਹਿਓ, ਦਾਸ ਬੋਲਦਾ ਪਹਿਲੇ ਹਿੱਸੇ 'ਚ, ਫਿਰ ਸਾਰੇ ਵੀਰ ਭਰਾ ਤੀਜੇ ਹਿੱਸੇ 'ਚ, ਸਾਰੀਆਂ ਭੈਣਾਂ ਭਾਈ ਗੱਜ ਕੇ ਪੜ੍ਹਿਓ, ਗੱਜ ਕੇ। ਗੁਰਸਿੱਖ ਨਦੀਆਂ ਚੀਰ ਦੇ ਜਾਂਦੇ ਨੇ ਮਿਲਣ ਪਿਆਰੇ ਨੂੰ, ਨਦੀਆਂ ਚੀਰ ਦੇ ਜਾਂਦੇ ਨੇ ਉਹ ਮਿਲਣ ਪਿਆਰੇ ਨੂੰ, ਗੁਰਸਿੱਖ ਨਦੀਆਂ ਚੀਰ ਦੇ ਜਾਂਦੇ ਨੇ
ਪਿਆਰੇ ਨੂੰ।
ਸੰਗਤ ਧਿਆਨ ਦੇਣਾ, ਇਹ ਅਵਸਥਾ ਗੁਰਮੁਖਾਂ ਦੀ ਆ। ਇਹ ਆ ਜੀ ਸੱਚੇ ਪ੍ਰੇਮੀਆਂ ਦੀ ਅਵਸਥਾ। ਚਾਰ ਤਰ੍ਹਾਂ ਦਾ ਪ੍ਰੇਮ ਹੁੰਦਾ, ਯਾਦ ਰੱਖਣਾ ਪਿਆਰਿਓ, ਚਾਰ ਤਰ੍ਹਾਂ ਦਾ ਪ੍ਰੇਮ। ਪਹਿਲਾ ਪ੍ਰੇਮ ਹੈ ਰੁੱਤੀ ਪ੍ਰੇਮ, ਰੁੱਤੀ ਪ੍ਰੇਮ ਕਹਿ ਲਓ, ਪਤਝੜ ਪ੍ਰੇਮ ਕਹਿ ਲਓ, ਮੌਸਮੀ ਪ੍ਰੇਮ ਕਹਿ ਲਓ, ਇਹ ਪਹਿਲਾ ਪ੍ਰੇਮ ਹੈ। ਰੁੱਤੀ ਪ੍ਰੇਮ ਦਾ ਭਾਵ ਆ ਵੀ ਜਦੋਂ ਮੌਸਮ ਹੋਵੇ, ਠੰਡਾ ਤੇ ਇਸ਼ਨਾਨ ਕੀਤਾ, ਨਾ ਗਰਮੀ ਦੇ ਵਿੱਚ 2 ਵਜੇ ਆਖੋ ਸਤਨਾਮ, ਇਹਨਾਂ ਦਿਨਾਂ 'ਚ ਛੱਡ ਦਿੱਤਾ ਕਰਨਾ, ਇਹਨੂੰ ਕਹਿੰਦੇ ਨੇ ਮੌਸਮੀ ਪ੍ਰੇਮ ਜਾਂ ਰੁੱਤੀ ਪ੍ਰੇਮ। ਵੀ ਗਰਮੀ ਗਰਮੀ ਚਲੇ ਗਏ ਗੁਰਦੁਆਰੇ, 6 ਮਹੀਨੇ 8 ਮਹੀਨੇ ਗਏ, ਜਦੋਂ ਸਿਆਲ ਚੜਿਆ ਤੇ ਛੱਡ ਦਿੱਤਾ। ਤੁਹਾਡੇ ਇੱਥੇ ਕਈ ਗਰਮੀ 'ਚ ਨੇਮ ਬਣਾ ਲੈਂਦੇ ਹੋਣਗੇ ਵੀ ਰੋਜ਼ ਰਾਏਕੋਟ ਸਾਹਿਬ ਜਿਹੜਾ ਸਥਾਨ ਮਹਾਰਾਜ ਦਾ ਗੁਰੂ ਗੋਬਿੰਦ ਸਿੰਘ ਦਾ ਬਣਿਆ ਸੀ ਤੇ ਜੀ ਰੋਜ਼ ਜਾਣਾ ਉੱਥੇ 3 ਵਜੇ, ਤੇ ਜਦੋਂ ਸਿਆਲ ਦੇ ਦਿਨ ਚੜੇ ਫਿਰ ਪਿੰਡ ਵਾਲੇ ਗੁਰਦੁਆਰੇ ਵੀ ਨਹੀਂ ਆਖੋ ਸਤਨਾਮ, ਫਿਰ ਛੱਡ ਦਿੱਤਾ। ਇਹਨੂੰ ਕਹਿੰਦੇ ਨੇ ਰੁੱਤੀ ਪ੍ਰੇਮ ਵੀ ਮੌਸਮ ਠੀਕ ਆ ਤੇ ਚਲੇ ਗਏ, ਜਦੋਂ ਮਾੜਾ ਜਿਹਾ ਮੌਸਮ ਬਦਲ ਗਿਆ ਤੇ ਫਿਰ ਛੱਡ ਦਿੱਤਾ। 6 ਮਹੀਨੇ ਬੜਾ ਨਿਤਨੇਮੀ ਬਣਿਆ ਰਿਹਾ, ਫਿਰ ਛੱਡ ਦਿੱਤਾ। ਇਹਨੂੰ ਕਹਿੰਦੇ ਨੇ ਰੁੱਤੀ ਪ੍ਰੇਮ, ਮੌਸਮੀ ਪ੍ਰੇਮ। ਤੇ ਉਸ ਤੋਂ ਬਾਅਦ ਦੂਜਾ ਪ੍ਰੇਮ ਹੁੰਦਾ ਅਹੁਦਾ ਪ੍ਰੇਮ, ਅਹੁਦਾ ਪ੍ਰੇਮ। ਅਹੁਦਾ ਪ੍ਰੇਮ ਕੀ ਹੁੰਦਾ? ਆਪਣੇ ਅਹੁਦੇ ਨਾਲ ਹੀ ਪ੍ਰੇਮ ਆ। ਪ੍ਰਧਾਨ ਜੀ ਸਨ ਤੇ ਗੁਰਦੁਆਰੇ ਰੋਜ਼ ਜਾਂਦੇ ਰਹੇ, ਜਿੱਦਣ ਪ੍ਰਧਾਨਗੀ ਤੋਂ ਲਾਭ ਤਾਂ ਮੁੜ ਕੇ ਮੂੰਹ ਹੀ ਨਹੀਂ ਵਿਖਾਇਆ, ਆਖੋ ਸਤਨਾਮ। ਜਾਂ ਕੋਈ ਸਤਿਕਾਰ ਜਦੋਂ ਮਾੜਾ ਜਿਹਾ ਮਿਲਣੋਂ ਹਟ ਗਿਆ ਤੇ ਫਿਰ ਮੁੜ ਕੇ ਜਾਣਾ ਹੀ ਛੱਡ ਦਿੱਤਾ। ਸਾਡੇ ਨਾ ਉੱਥੇ ਪਰਮੇਸ਼ਵਰ ਦਵਾਸ ਸਾਹਿਬ ਇੱਕ ਜਥਾ ਆਇਆ ਕਰੇ ਕੀਰਤਨ ਕਰਨ, ਉਹ ਹੁਣ ਦੋ ਸਾਲ ਹੋ ਗਏ ਹੋਣਗੇ, ਉਹਨਾਂ ਨੇ ਹਰ ਸੰਗਰਾਂਦ ਤੇ ਹਾਜ਼ਰੀ ਭਰਨੀ, ਆਉਣਾ ਹੀ ਆਉਣਾ, ਆਉਣਾ ਹੀ ਆਉਣਾ। ਤੇ 2 ਸੰਗਰਾਂਦਾਂ ਉਹ ਆਏ ਤੇ ਜਥੇ ਬਹੁਤੇ ਆ ਗਏ, ਟਾਈਮ ਨਾ ਮਿਲ ਸਕੇ। ਮੈਨੂੰ 90 ਇਲਾਕੇ 'ਚ ਮਿਲੇ, ਮੈਂ ਕਿਹਾ ਬਈ ਆਉਂਦੇ ਨਹੀਂ ਤੁਸੀਂ ਸੰਗਰਾਂਦ ਤੇ? ਕਹਿੰਦੇ ਬਾਬਾ ਜੀ ਆਈਏ ਕੀ, ਉੱਥੇ ਟਾਈਮ ਤੇ ਮਿਲਦਾ ਨਹੀਂ, ਵੀ ਜੇ ਅਸੀਂ ਸੁਣਾਇਆ ਹੀ ਨਾ ਕੁਛ, ਫਿਰ ਸਾਡੇ ਜਾਣ ਦਾ ਵੀ ਫਾਇਦਾ? ਕਾਰਨ ਕੀ ਹੈ ਵੀ ਅਸੀਂ ਸੁਣਾਉਣ ਨੂੰ ਤੇ ਠੀਕ ਹਾਂ, ਅਸੀਂ ਸੁਣ ਨਹੀਂ ਸਕਦੇ, ਆਖੋ ਸਤਨਾਮ। ਇਹਨੂੰ ਕਹਿੰਦੇ ਨੇ ਅਹੁਦਾ ਪ੍ਰੇਮ, ਬਸ ਅਹੁਦੇ ਨਾਲ ਹੀ ਪ੍ਰੇਮ ਆ ਵੀ ਜੇ ਮਾਨ ਸਤਿਕਾਰ ਆ ਜਾਵਾਂਗੇ, ਨਹੀਂ ਤੇ ਅਸੀਂ ਨਹੀਂ ਜਾਣਾ। ਸਤਿਗੁਰਾਂ ਨਾਲ ਪ੍ਰੇਮ ਨਹੀਂ, ਸੰਗਤ ਦੇ ਦਰਸ਼ਨ ਕਰਨ ਇਹਦੇ 'ਚ ਖੁਸ਼ੀ ਨਹੀਂ, ਇਹ ਅਹੁਦਾ ਪ੍ਰੇਮ ਹੁੰਦਾ। ਤੇ ਤੀਜਾ ਪ੍ਰੇਮ ਹੁੰਦਾ ਵਸਤੂ ਪ੍ਰੇਮ। ਵਸਤੂ ਪ੍ਰੇਮ ਕੀ ਹੁੰਦਾ? ਕਿਸੇ ਵਸਤੂ ਦੇ ਪਿੱਛੇ ਵੀ ਜੇ ਮਰਜ਼ ਪੁੱਤ ਦੀ ਦਾਤ ਬਖਸ਼ ਦੇਣਾ, ਜਾਂਦਾ ਰਿਹਾ, ਅਰਦਾਸਾਂ ਕਰਦਾ ਰਿਹਾ, ਬੇਨਤੀਆਂ ਕਰਦਾ ਰਿਹਾ, ਜਦੋਂ ਮਿਲ ਗਿਆ ਤੇ ਫਿਰ ਰੱਬ ਭੁੱਲ ਗਿਆ, ਦਾਤ ਪਿਆਰੀ ਵਿਸਰਿਆ ਦਾਤਾ, ਫਿਰ ਭੁੱਲ ਗਿਆ। ਇਹਨੂੰ ਕਹਿੰਦੇ ਨੇ ਵਸਤੂ ਪ੍ਰੇਮ, ਵੀ ਚਲਿਆ ਗਿਆ ਵੀ ਜਾ ਕਿਰਪਾ ਹੋ ਜੂ, ਕਿਸੇ ਨੇ ਕਹਿ ਦਿੱਤਾ ਵੀ ਹਾਂ, ਫਿਰ ਜਾਂਦਾ ਰਿਹਾ, ਚਲੋ ਮਾੜੀ ਗੱਲ ਨਹੀਂ ਗੁਰਮੁਖੋ, ਯਾਦ ਰੱਖਿਓ ਜੇ ਕੋਈ ਬੰਦਾ ਵਸਤੂ ਕਰਕੇ ਵੀ ਗੁਰੂ ਘਰ ਨਾਲ ਜੁੜ ਜਾਏ ਤਾਂ ਵੀ ਮਾੜੀ ਗੱਲ ਨਹੀਂ, ਕਿਸੇ ਵਹਿਮ ਭਰਮ 'ਚ ਨਾ ਪਵੇ, ਹੋਰ ਕਰਮਾਂ ਕਾਂਡਾਂ 'ਚ ਨਾ ਫਸੇ, ਜੁੜ ਜਾਏ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਨਾਲ ਜੁੜ ਜਾਏ, ਭਾਵੇਂ ਵਸਤੂ ਕਰਕੇ ਹੀ ਜੁੜ ਜਾਏ, ਜੁੜੇ ਸਹੀ, ਅੰਮ੍ਰਿਤ ਛਕ ਲਵੇ ਭਾਵੇਂ ਵਸਤੂ ਕਰਕੇ ਹੀ ਜੁੜੇ, ਜੋ ਮੰਗ ਹੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ, ਮਿਲਦਾ ਸਾਰਾ ਕੁਛ। ਇਹ ਹੁਣ ਸ਼ਬਦ ਤਾਂ ਹੀ ਪੜਿਆ ਜਾਂਦਾ ਵੀ ਜੋ ਵੀ ਭਾਵਨਾ ਤੇਰੀ ਪੂਰੀ ਹੋਏਗੀ, ਤਨ ਦੇ ਮਨ ਦੇ ਹਰੇਕ ਤਰ੍ਹਾਂ ਦੇ ਸੁੱਖ ਮਿਲਦੇ ਨੇ ਗੁਰੂ ਘਰ ਵਿੱਚ, ਧਿਆਨ ਦੇਣਾ ਸਤਸੰਗ ਜੀ। ਹੁਣ ਇਹ ਹੈ ਵਸਤੂ ਪ੍ਰੇਮ, ਵੀ ਜੇ ਪਦਾਰਥ ਨਹੀਂ ਤੇ ਅਰਦਾਸਾਂ ਕੀਤੀਆਂ, ਪਦਾਰਥ ਨਹੀਂ ਤੇ ਜਾਂਦਾ ਰਿਹਾ, ਜਦੋਂ ਮਿਲ ਗਿਆ ਫਿਰ ਭੁੱਲ ਗਿਆ। ਸਾਡੇ ਉੱਥੇ ਪਟਿਆਲੇ ਦੇ ਕੋਲੋਂ ਇੱਕ ਮਾਤਾ ਆਈ, ਕਹਿੰਦੀ ਬਾਬਾ ਜੀ ਮੇਰੇ ਮੁੰਡੇ ਦਾ ਰਿਸ਼ਤਾ ਨਹੀਂ ਹੁੰਦਾ, ਤੇ ਵੈਸੇ ਤੇ ਚਲੋ ਉੱਥੇ ਮਿਲਣ ਦਾ ਪ੍ਰੋਗਰਾਮ ਤੇ ਇੱਦਾਂ ਰੱਖਿਆ ਹੁੰਦਾ ਵੀ ਕਈ ਦੁਕਾਨਾਂ ਵਾਲੇ ਆਉਂਦੇ ਨੇ ਮਿਲਦੇ ਆ, ਤੇ ਕਈ ਫਿਰ ਨਾ ਜਦੋਂ ਮਿਲਣ ਲੱਗਦੇ ਨੇ ਉਹ ਆਪਣੀ ਗੱਲ ਜਾਂਦੇ ਜਾਂਦੇ ਵੀ 1 ਮਿੰਟ ਖਲੋਤੇ ਆ, ਕਹਿ ਲਓ ਬਾਬਾ ਜੀ ਆਹ ਗੱਲ ਹੈ ਜੀ, ਤੇ ਕੋਸ਼ਿਸ਼ ਤੇ ਕਰੀਦੀ ਆ ਵੀ ਚਲੋ ਮਹਾਰਾਜ ਦੇ ਚਰਨਾਂ 'ਚ ਅਰਦਾਸ ਕਰੋ। ਫਿਰ ਮਨ ਵਿੱਚ ਇਹ ਵੀ ਭਾਵਨਾ ਹੁੰਦੀ ਆ ਵੀ ਜੇ ਇਹ ਗੁਰੂ ਘਰ ਵਿੱਚ ਆ ਕੇ ਇੱਥੇ ਆਪਣਾ ਰੋਗ ਦੱਸ ਦੇਣਗੇ, ਇੱਥੇ ਤੇ ਮਹਾਰਾਜ ਦੀ ਕਿਰਪਾ ਨਾਲ ਇਹਨਾਂ ਨੂੰ ਕਿਵੇਂ ਨਾ ਕਿਵੇਂ ਅਸੀਂ ਘੁਮਾ ਕੇ ਤੇ ਗੁਰੂ ਗ੍ਰੰਥ ਸਾਹਿਬਾਂ ਨਾਲ ਜੋੜ ਹੀ ਦੇਣਾ, ਇਹਨਾਂ ਨੂੰ ਕਹਾਂਗੇ ਅੰਮ੍ਰਿਤ ਛਕ ਲਓ, ਬਾਣੀ ਪੜ੍ਹ ਲਓ, ਨਿਤਨੇਮ ਕਰ ਲਓ, ਜੇ ਕਿਤੇ ਹੋਰ ਪਾਸੇ ਚਲੇ ਗਏ ਉਹਨਾਂ ਨੇ ਹੋਰ ਗੁਰੂ ਤੋਂ ਦੂਰ ਲੈ ਜਾਣਾ, ਆਖੋ ਸਤਨਾਮ। ਜੇ ਹੁਣ ਇਹ ਬੇਨਤੀ ਗੁਰੂ ਘਰ ਵਿੱਚ, ਮੈਨੂੰ ਹੁਣ ਕਈ ਕਹਿੰਦੇ ਆ ਬਾਬਾ ਜੀ ਤੁਸੀਂ ਇਹਨਾਂ ਦੀ ਕਿਉਂ ਗੱਲਾਂ ਸੁਣਦੇ ਹੋ, ਮੈਂ ਕਿਹਾ ਵੀ ਜੇ ਇਹਨਾਂ ਦੀਆਂ ਅਸੀਂ ਸੁਣਾਂਗੇ ਅਸੀਂ ਤੇ ਕਹਾਂਗੇ ਜਪਜੀਤ ਸਾਹਿਬ ਪੜ੍ਹ, ਨਿਤਨੇਮ ਕਰ, ਸੁਖਮਨੀ ਸਾਹਿਬ ਪੜ੍ਹ, ਤੂੰ ਗੁਰਦੁਆਰੇ ਜਾ, ਅਰਦਾਸ ਕਰਾ, ਅੰਮ੍ਰਿਤ ਛਕ, ਤੇ ਜੇ ਕਿਸੇ ਹੋਰ ਕੋਲ ਜਾ ਕੇ ਫਸ ਗਿਆ ਉਹਨੇ ਹੋਰ ਵੀ ਗੁਰੂ ਤੋਂ ਦੂਰ ਕਰ ਦੇਣਾ, ਹੋਰ ਵੀ ਗਲਤ ਲੈ ਜਾਏਗਾ, ਹੋਰ ਪਾਸੇ ਲੈ ਜਾਏਗਾ। ਜੇ ਅਸੀਂ ਇਹਨਾਂ ਨੂੰ ਕਹਾਂਗੇ ਤੇ ਜੁੜ ਜਾਣਗੇ ਮਰ ਦੇ ਚਰਨਾਂ ਨਾਲ, ਬਹਾਨੇ ਨਾਲ, ਬਾਕੀ ਸਾਨੂੰ ਇਹ ਵੀ ਭਰੋਸਾ ਜਿਹੜਾ ਖਜ਼ਾਨਾ ਉਹ ਤਕੜਾ ਸਾਡੇ ਕੋਲ। ਗੁਰੂ ਗ੍ਰੰਥ ਸਾਹਿਬ ਮਰ ਦੀ ਬਾਣੀ ਵਿੱਚ ਇੰਨੀ ਪਾਵਰ ਆ, ਉਹ ਦੁੱਖ ਕੱਟਦੀ ਆ, ਇੱਥੇ ਆਉਣਗੇ ਸਹੀ ਰਾਹ ਪੈ ਜਾਣਗੇ। ਤੇ ਉਹ ਹੁਣ ਬੀਬੀ ਨੇ ਪੁੱਛਿਆ, ਕਹਿੰਦੀ ਬਾਬਾ ਜੀ ਮੁੰਡਾ 30 ਸਾਲਾਂ ਦਾ ਹੋ ਚੱਲਾ, ਰਿਸ਼ਤਾ ਨਹੀਂ ਹੁੰਦਾ ਉਹਦਾ। ਮੈਂ ਆਖਿਆ ਮਾਤਾ ਜੀ ਤੁਸੀਂ ਨਾ ਜੀ ਦੁਖਨਿਵਾਰਨ ਸਾਹਿਬ ਤੁਹਾਡੇ ਨੇੜੇ ਪੈਂਦਾ, ਪਟਿਆਲੇ ਇਲਾਕੇ 'ਚੋਂ ਆਈ ਸੀ, ਵੀ ਤੁਸੀਂ ਦੁਖਨਿਵਾਰਨ ਸਾਹਿਬ ਜਾਇਆ ਕਰੋ ਪਟਿਆਲੇ, ਗੁਰੂ ਤੇਗ ਬਹਾਦਰ ਸਾਹਿਬ ਦੇ ਉੱਥੇ ਚਰਨ ਪਏ ਨੇ, ਗੁਰੂ ਦੁੱਖਾਂ ਨੂੰ ਨਿਵਾਰਨ ਵਾਲਾ ਵਿੱਚ ਪਟਿਆਲੇ ਆ ਗਿਆ, ਪਟਿਆਲੇ ਦੀ ਧਰਤੀ 'ਤੇ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨ ਪਏ ਹੋਏ ਆ। ਅਤੇ ਦਾਸ ਨੇ ਅਰਜ਼ ਕੀਤੀ, ਮੈਂ ਕਿਹਾ ਮਾਤਾ ਜੀ ਮੁੰਡੇ ਨੂੰ ਨਾਲ ਲੈ ਕੇ ਜਾਇਓ, ਸੰਗਤਾਂ ਦੀ ਚਰਨ ਧੂੜ ਮਸਤਕ ਨਾਲ ਲਾਇਓ, ਸੰਗਤਾਂ ਦੀ ਚਰਨ ਧੂੜ ਵਿੱਚ ਇੰਨੀ ਪਾਵਰ ਹੁੰਦੀ ਹੈ ਵੀ ਮੱਥੇ ਦੇ ਪੁੱਠੇ ਲੇਖ ਸਿੱਧੇ ਕਰ ਦਿੰਦੀ। ਪੁੱਠੇ ਲੇਖ ਜਦੋਂ ਮਹਾਂਪੁਰਸ਼ ਦੱਸਦੇ ਹੁੰਦੇ ਸਨ, ਕਹਿੰਦੇ ਜਦੋਂ ਮੱਥਾ ਟੇਕਦੇ ਹੋ ਨਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਪਿਆਰਿਓ, ਚੰਗੀ ਤਰ੍ਹਾਂ ਆਪਣਾ ਮਸਤਕ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ 'ਚ ਰੱਖ ਦਿਆ ਕਰੋ, ਜਿੱਥੇ ਮੱਥਾ ਟੇਕਣ ਲੱਗੇ ਹੋ ਉੱਥੇ ਸੰਗਤਾਂ ਦੀ ਚਰਨ ਧੂੜ ਪਈ ਹੁੰਦੀ ਹੈ, ਜਦੋਂ ਉਹ ਚਰਨ ਧੂੜ ਮੱਥੇ ਨੂੰ ਲੱਗਦੀ ਹੈ ਪੁੱਠੇ ਲੇਖ ਸਿੱਧੇ ਹੋ ਜਾਂਦੇ ਨੇ, ਮੋਰ ਦੇ ਅੱਖਰ ਹੁੰਦੇ ਨੇ ਪੁੱਠੇ, ਪੜ੍ਹੇ ਨਹੀਂ ਜਾਣਗੇ, ਜਦੋਂ ਲੱਗ ਗਈ ਕਾਗਜ਼ ਉੱਤੇ ਤੇ ਉਹੀ ਅੱਖਰ ਸਿੱਧੇ ਹੋ ਜਾਂਦੇ ਨੇ। ਆਖੋ ਸਤਨਾਮ, ਪੁੱਠੇ ਲੇਖ ਮਹਾਰਾਜ ਦੇ ਚਰਨਾਂ ਵਿੱਚ ਸਿੱਧੇ ਹੋ ਜਾਂਦੇ ਆ। ਤੇ ਸਤਸੰਗ ਮੈਂ ਉਹਨੂੰ ਅਰਜ਼ ਕੀਤੀ, ਮੈਂ ਕਿਹਾ ਸੰਗਤਾਂ ਦੀ ਚਰਨ ਧੂੜ ਮੱਥੇ ਨਾਲ ਲਾ ਦਿਆ ਕਰ, ਮੱਥੇ ਨਾਲ। ਇਹ ਮੈਂ ਅੱਗੇ ਬੇਨਤੀ ਕਰਨਾ ਥੋੜ੍ਹੀ ਜੀ, ਵੀ ਮਸਤਕ ਨਾਲ ਲੱਗੀ ਚਰਨ ਧੂੜ ਲੇਖ ਮਿਟਾ ਦਿੰਦੀ ਹੈ, ਇਹ ਇਤਿਹਾਸ ਦੇ ਵਿੱਚ ਵੀ ਹਵਾਲੇ ਮਿਲਦੇ ਨੇ। ਹੁਣ ਮੈਂ ਥੋੜ੍ਹੀ ਇਹ ਬੇਨਤੀ ਕਰਦੇ ਹਾਂ ਕਿ ਜਦੋਂ ਉਹ ਮਾਤਾ ਨੂੰ ਇਹ ਗੱਲ ਕਹੀ ਤੇ ਕਹਿੰਦੀ ਬਾਬਾ ਜੀ ਕਿੰਨੀ ਕੁ ਵਾਰੀ ਜਾਈਏ, ਮੈਂ ਕਿਹਾ ਵੱਧ ਤੋਂ ਵੱਧ ਜਾਓ, 5 ਵਾਰੀ ਤੇ ਜਾਣਾ ਹੀ ਜਾਣਾ ਹਫ਼ਤੇ 'ਚ, ਵੀ ਹਫ਼ਤੇ ਬਾਅਦ ਇੱਕ ਦਿਨ ਜਾਣਾ, ਮਹੀਨੇ 'ਚ 5-6 ਵਾਰੀ ਤੇ ਜਾਣਾ ਹੀ ਹੈ, ਬਾਕੀ ਵੱਧ ਤੋਂ ਵੱਧ ਜਾਓ ਓਨਾ ਹੀ ਚੰਗਾ। ਕਹਿੰਦੀ ਜੀ ਠੀਕ ਆ ਮਾਤਾ, 6 ਘੰਟੇ ਸੇਵਾ ਕਰਿਓ ਡਟ ਕੇ, ਨਾਲੇ ਪਾਠ ਵੀ ਕਰਿਓ, ਅਰਦਾਸ ਵੀ ਕਰਾਇਓ। ਕਹਿੰਦੀ ਜੀ ਠੀਕ ਆ। ਉਹ ਜਾਣ ਲੱਗ ਪਏ, 1 ਹਫ਼ਤਾ ਗਏ, ਮਾਂ ਪੁੱਤ ਗਏ, 6-7 ਘੰਟੇ ਸੇਵਾ ਕੀਤੀ, ਦੂਜੇ ਹਫ਼ਤੇ ਗਏ, 6-7 ਘੰਟੇ ਸੇਵਾ ਕੀਤੀ, ਅਰਦਾਸ ਕਰਾਈ। ਉਨੀ ਦਿਨੀ ਮੁੰਡੇ ਨੂੰ ਵੇਖਣ ਵਾਸਤੇ ਕੋਈ ਨਾ ਕੋਈ ਆ ਗਿਆ, ਅੱਗੇ ਆਉਂਦੇ ਸੀ ਮੁੜ ਜਾਂਦੇ ਸੀ, ਆਉਂਦੇ ਸੀ ਮੁੜ ਜਾਂਦੇ ਸੀ, ਐਦਕੀ ਆਏ ਤੇ ਰੁਪਈਆ ਧਰ ਗਏ। ਆਖੋ ਸਤਨਾਮ, ਸਗਨ ਹੋ ਗਿਆ। ਜਦੋਂ ਸਗਨ ਹੋਇਆ ਤੇ ਉਹ ਬੀਬੀ ਬੜੀ ਕੁਛ ਮੁੰਡੇ ਨੂੰ ਨਾਲ ਲੈ ਕੇ ਲਿਆ ਕੇ ਨਾ ਸਾਹਮਣੇ ਰੱਖ ਕੇ ਮਠਿਆਈ ਦਾ ਡੱਬਾ, ਕਹਿੰਦੀ ਬਾਬਾ ਜੀ ਕਿਰਪਾ ਹੋ ਗਈ, ਵਧਾਈ ਹੋਵੇ। ਮੈਂ ਕਿਹਾ ਮਾਤਾ ਕੀ ਗੱਲ? ਕਹਿੰਦੀ ਮੇਰੇ ਮੁੰਡੇ ਦਾ ਨਾ ਜੀ ਸਗਨ ਕਰਨ ਆਏ ਤੇ ਰੁਪਈਆ ਧਰ ਗਏ। ਮੈਂ ਕਿਹਾ ਵੀ ਬੜੀ ਚੰਗੀ ਗੱਲ ਹੋ ਗਈ ਮਾਤਾ, ਹੋਰਾਂ ਨੂੰ ਵੀ ਦੱਸੀ, ਗੁਰੂ ਗ੍ਰੰਥ ਸਾਹਿਬ ਮਰ ਤੇ ਸੰਗਤਾਂ ਦੀ ਸ਼ਰਧਾ ਬਣਦੀ ਹੈ ਇਹੋ ਜਿਹੇ ਬਚਨ ਸੁਣ ਕੇ, ਵੀ ਤੂੰ ਸੇਵਾ ਕੀਤੀ ਤੈਨੂੰ ਫਲ ਮਿਲਿਆ, ਹੋਰ ਵੀ ਕਰਨਗੇ ਤੇਰੇ ਬਹਾਨੇ ਨਾਲ, ਤੂੰ ਅਰਦਾਸ ਕਰੀ ਤੇ ਹੋਰਾਂ ਨੂੰ ਵੀ ਦੱਸਿਆ ਕਰ ਵੀ ਮੈਨੂੰ ਗੁਰੂ ਤੇਗ ਬਹਾਦਰ ਸਾਹਿਬ ਦੇ ਦਰ ਤੋਂ ਗੁਰੂ ਗ੍ਰੰਥ ਸਾਹਿਬ ਮਰ ਦੇ ਚਰਨਾਂ 'ਚ ਸੇਵਾ ਕਰਕੇ ਖੈਰ ਮਿਲੀ ਆ। ਕਹਿੰਦੀ ਜੀ ਠੀਕ ਆ। ਉਹ ਮਠਿਆਈ ਰੱਖ ਕੇ ਨਾ, ਚੰਗਾ ਮਾਤਾ ਲੰਘੋ ਫਿਰ ਛੇਤੀ। ਉਹ ਕਹਿੰਦੀ ਬਾਬਾ ਜੀ ਅਸਲੀ ਗੱਲ ਤੇ ਭੁੱਲ ਹੀ ਗਈ। ਮੈਂ ਕਿਹਾ ਕੀ? ਮੁੰਡੇ ਨੂੰ ਨਾਲ ਲੈ ਕੇ। ਕਹਿੰਦੀ ਅਸਲੀ ਗੱਲ ਇਹ ਪੁੱਛਣੀ ਸੀ ਵੀ ਤੁਸੀਂ 5 ਵਾਰੀ ਆਖਿਆ ਸੀ ਵੀ ਜਿਹੜੇ 3 ਵਾਰੀ ਰਹਿੰਦੇ ਨੇ ਉਹ ਜਾਵਾਂ ਕਿ ਨਾ ਜਾਵਾਂ? ਇੰਜੀ ਸਰ ਫਿਰ ਵੀ ਜਾਣਾ ਪਊ। ਕਹਿੰਦੀ ਵੀ 2 ਵਾਰੀ ਤੇ ਜੇ 2 ਵਾਰੀ ਜਾ ਆਈ ਸੀ ਮੈਂ ਤੇ ਬਾਕੀ 3 ਰਹਿ ਗਿਆ, ਉਹਦਾ ਕਿਵੇਂ ਕਰੀਏ? ਤੇ ਸਾਧ ਸੰਗਤ ਮੈਂ ਹੈਰਾਨ ਹੋ ਗਿਆ। ਮੈਂ ਆਖਿਆ ਇਹਨੂੰ ਕਹਿੰਦੇ ਨੇ ਵਸਤੂ ਪ੍ਰੇਮ ਦਾਤ ਪਿਆਰੀ ਵਿਸਰਿਆ ਦਾ ਤਾਰਾ। ਲੈ ਦਾਤ ਅਜੇ ਮਿਲੀ ਹੋਈ ਆ। ਤੇ ਮੈਂ ਕਿਹਾ ਮਾਤਾ ਅਜੇ ਤੇ ਸਗਨ ਨਹੀਂ ਹੋਇਆ ਤੇ ਕੋਈ ਪਤਾ ਨਹੀਂ ਅਜੇ, ਕਿਉਂਕਿ ਬੜੇ ਰਿਸ਼ਤੇ ਟੁੱਟ ਵੀ ਜਾਂਦੇ ਨੇ, ਧੂਣੀ ਮੁੱਕਰੀ ਫਿਰਦੀ। ਅਜੇ ਤਾਂ ਜਦੋਂ ਉਹਦਾ ਵਿਆਹ ਹੋਣਾ ਉਹ ਤਾਂ ਗੱਲਾਂ ਬੜੀ ਦੂਰ ਦੀਆਂ ਹੈ, ਪਰ ਤੇਰਾ ਤੇ ਅਜੇ ਹੀ ਮਨ ਇਹ ਹੋ ਗਿਆ ਵੀ ਛੱਡੋ ਖਹਿੜਾ, ਹੁਣ ਗੁਰੂ ਦਾ ਹੁਣ ਕੀ ਲੈਣਾ। ਵਸਤੂ ਪ੍ਰੇਮ ਇਹਨੂੰ ਕਹਿੰਦੇ ਨੇ। ਕਿਸੇ ਪਦਾਰਥ ਦੇ ਪਿੱਛੇ ਸੁਖਮਣੀ ਸਾਹਿਬ ਦਾ ਪਾਠ ਕਰਦਾ ਰਿਹਾ ਜਦੋਂ ਮਿਲ ਗਿਆ ਮੁੜ ਕੇ ਛੱਡਦਾ। 40 ਦਿਨ ਉੱਠਿਆ, ਨਹਾਤਾ, ਇਸ਼ਨਾਨ ਕੀਤਾ, ਨਿਤਨੇਮ ਤੇ ਨਾਗਾ ਨਾ ਪਾਇਆ, ਜਦੋਂ ਦਾਤ ਮਿਲ ਗਈ ਫਿਰ ਛੱਡ ਦਿੱਤਾ। ਜਪਜੀ ਸਾਹਿਬ ਪੜ੍ਹਦਾ ਰਿਹਾ, ਜਦੋਂ ਪਦਾਰਥ ਮਿਲ ਗਿਆ ਮੁੜ ਕੇ ਛੱਡ ਦਿੱਤਾ। ਇਹਨੂੰ ਵਸਤੂ ਪ੍ਰੇਮ ਕਹਿੰਦੇ ਨੇ। ਖਿਮਾ ਕਰਨਾ ਸਤਸੰਗ ਜੀ ਵਿੱਚ ਬੜੇ ਬੈਠੇ ਹੋਣਗੇ ਇੱਦਾਂ ਦੇ ਜਿਹੜੇ ਪ੍ਰੇਮੀਆਂ ਦੇ ਨਿਤਨੇਮ ਕਿਸੇ ਸਮੇਂ ਸਨ ਪਰ ਅੱਜ ਨਹੀਂ। ਸਾਲ 'ਚ ਉਹਨਾਂ ਨੇ 1 ਵਾਰੀ ਰੱਖ ਲੈਣਾ, ਮਹੀਨਾ ਕੁ ਫਿਰ ਨਹੀਂ ਕਰਨਾ। ਵਸਤੂ ਮਿਲਣ ਕਰਕੇ ਕਰ ਲਿਆ ਫਿਰ ਛੱਡ ਦਿੱਤਾ। ਇਹਨੂੰ ਵਸਤੂ ਪ੍ਰੇਮ ਕਹਿੰਦੇ ਨੇ। ਮਨਾਂ 'ਚ ਝਾਤੀ ਮਾਰਿਓ, ਅਸੀਂ ਰੁੱਤੀ ਪ੍ਰੇਮ ਕਰਨੇ ਆ, ਅਹੁਦਾ ਪ੍ਰੇਮ ਕਰਨੇ ਆ, ਵਸਤੂ ਪ੍ਰੇਮ ਕਰਨੇ ਆ, ਚੌਥਾ ਸੱਚਾ ਪ੍ਰੇਮ ਕਿ ਸੱਚਾ ਪ੍ਰੇਮ ਕਰਨੇ ਆ। ਆਖੋ ਸਤਨਾਮ। ਆਪਣੇ ਆਪ ਨੂੰ ਚੈੱਕ ਕਰੋ। ਖਿਮਾ ਕਰਨਾ ਸਤਸੰਗ, ਤੁਹਾਨੂੰ ਮੇਰੇ ਬਾਰੇ ਪਤਾ ਨਹੀਂ ਤੇ ਮੈਨੂੰ ਤੁਹਾਡੇ ਬਾਰੇ ਪਤਾ ਨਹੀਂ। ਆਪੋ ਆਪਣੇ ਬਾਰੇ ਤੇ ਪਤਾ ਹੀ ਹੁੰਦਾ ਸਾਨੂੰ ਸਾਰਿਆਂ ਨੂੰ। ਆਪਣੇ ਅੰਤਸ਼ਕਰਨ ਵਿੱਚ ਜਰਾ ਕੁ ਝਾਤੀ ਮਾਰ ਕੇ ਵੇਖੋ। ਆਪਣੇ ਮਨ ਦੇ ਸ਼ੀਸ਼ੇ ਵਿੱਚ ਆਪਣੇ ਆਪ ਨੂੰ ਵੇਖੋ ਵੀ ਅਸੀਂ ਕਿੱਦਾਂ ਦੇ ਹਾਂ। ਸਾਡੇ ਮਹਾਂਪੁਰਸ਼ ਆਉਂਦੇ ਹੁੰਦੇ ਸਨ, ਕਹਿੰਦੇ ਭਾਈ ਜੇ ਕੋਈ ਤੁਹਾਨੂੰ ਚੰਗਾ 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 ਕਹੀ ਜਾਂਦਾ, ਸੋਭਾ ਕਰੀ ਜਾਂਦਾ, ਕਹਿੰਦੇ ਆਪਣੇ ਆਪ ਨੂੰ ਇਹ ਨਾ ਸਮਝ ਲਿਓ ਵੀ ਮੈਂ ਬੜਾ ਵੱਡਾ ਬਣ ਗਿਆ। ਮਹਾਂਪੁਰਸ਼ ਕਹਿੰਦੇ ਹੁੰਦੇ ਸੀ, ਕਹਿੰਦੇ ਜੇ ਕੋਈ ਚੰਗਾ ਚੰਗਾ ਕਹੀ ਜਾਂਦਾ ਇਹ ਸਮਝ ਨਾ ਲਿਓ ਵੀ ਅਸੀਂ ਚੰਗੇ ਬਣ ਗਏ। ਕੋਈ ਸਾਧੂ 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 ਸੰਤ 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 ਕਹੀ ਜਾਂਦਾ, ਕਹਿੰਦੇ ਸੰਤ ਨਾ ਮੰਨ ਲਿਓ, ਲੋਕ ਤੁਹਾਨੂੰ ਗੁਰਮੁਖ ਗੁਰਮੁਖ ਕਹੀ ਜਾਂਦੇ ਨੇ, ਬੜਾ ਗੁਰਸਿੱਖ ਹੈ ਬੜਾ ਗੁਰਸਿੱਖ ਹੈ, ਆਪਣੇ ਆਪ ਨੂੰ ਗੁਰਸਿੱਖ ਨਾ ਮੰਨ ਲਿਓ। ਲੋਕ ਸੇਵਕ ਸੇਵਕ ਕਹੀ ਜਾਣ, ਆਪਣੇ ਆਪ ਨੂੰ ਸੇਵਕ ਨਾ ਮੰਨ ਲਿਓ, ਆਪਣੇ ਅੰਤਸ਼ਕਰਨ ਵਿੱਚ ਵੇਖਿਓ ਵੀ ਅਸੀਂ ਕਿਹੋ ਜਿਹੇ ਹਾਂ। ਲੋਕਾਂ ਦੇ ਕਹਿਣ 'ਤੇ ਨਾ ਆਪਣੇ ਆਪ ਨੂੰ ਵੱਡਾ ਸਮਝ ਲਈ ਵੀ ਖਰੇ ਮੈਂ ਬਣ ਹੀ ਗਿਆ ਹੋਵਾਂ। ਅਤੇ ਦੂਜਾ ਪੱਖ ਵੀ ਹੈ, ਕਹਿੰਦੇ ਜੇ ਲੋਕ ਨਿੰਦਿਆ ਕਰੀ ਜਾਣ ਨਾ, ਮਾੜਾ ਮਾੜਾ ਮਾੜਾ, ਬੜਾ ਮਾੜਾ, ਬੜਾ ਪਾਪੀ ਆ, ਕਹਿੰਦੇ ਆਪਣਾ ਮਨੋਬਲ ਨਾ ਡਿੱਗਣ ਦਿਓ, ਉਦੋਂ ਵੀ ਆਪਣੇ ਅੰਤਸ਼ਕਰਨ ਵਿੱਚ ਵੇਖਿਓ, ਤੁਹਾਨੂੰ ਜਵਾਬ ਮਿਲ ਜਾਏਗਾ। ਜੇ ਤੁਸੀਂ ਆਪਣੀ ਜਗ੍ਹਾ 'ਤੇ ਠੀਕ ਹੋ ਤਾਂ ਫਿਰ ਸ਼ੁਕਰ ਕਰੋ, ਸੱਚੇ ਪਾਤਸ਼ਾਹ ਕੱਪੜੇ ਧੋ ਰਹੇ ਨੇ। ਆਖੋ
ਸਤਨਾਮ,
ਆਪਣੇ ਅੰਤਸ਼ਕਰਨ ਵਿੱਚ ਵੇਖੋ। ਜੇ ਕੋਈ ਵੱਡਾ ਕਹੀ ਜਾਵੇ ਆਪਣੇ ਆਪ ਨੂੰ ਵੱਡਾ ਤਾਂ ਸਮਝੋ, ਜੇ ਕੋਈ ਨਿੰਦਿਆ ਕਰੀ ਜਾਏ ਤਾਂ ਆਪਣਾ ਮਨੋਬਲ ਡਿੱਗਣ ਨਾ ਦਿਓ, ਫਿਰ ਵੇਖੋ ਵੀ ਅਸੀਂ ਅੰਦਰੋਂ ਕਿਹੋ ਜਿਹੇ। ਹੁਣ ਸਾਨੂੰ ਆਪਣੇ ਆਪ ਬਾਰੇ ਪਤਾ ਹੈ, ਇੱਕ ਮਿੰਟ ਮਨ ਵਿੱਚ ਝਾਤੀ ਮਾਰ ਕੇ ਵੇਖੋ ਖਾਲਸਾ ਜੀ, ਸਾਨੂੰ ਪਤਾ ਲੱਗ ਜਾਏਗਾ ਅਸੀਂ ਅੰਦਰੋਂ ਕਿੱਦਾਂ ਦੇ ਹਾਂ। ਸਾਰੇ ਬੈਠੇ ਹਾਂ ਨਾ ਆਪਾਂ, ਇੱਕ ਮਿੰਟ, ਇੱਕ ਸੈਕਿੰਡ ਵਾਸਤੇ ਵੀ ਅੱਖਾਂ ਬੰਦ ਕਰਕੇ 5 ਸੈਕਿੰਡ ਵਾਸਤੇ ਵੇਖੋ ਵੀ ਅਸੀਂ ਅਹੁਦਾ ਪ੍ਰੇਮ ਕਰਨੇ ਆ, ਅਸੀਂ ਵਸਤੂ ਪ੍ਰੇਮ ਕਰਨੇ ਆ, ਅਸੀਂ ਰੁੱਤੀ ਪ੍ਰੇਮ ਕਰਨੇ ਆ, ਕਿ ਅਸੀਂ ਗੁਰੂ ਨਾਲ ਸੱਚਾ ਪ੍ਰੇਮ ਕਰਨਾ, ਸਾਡਾ ਪ੍ਰੇਮ ਕਿਹੋ ਜਿਹਾ। ਤੇ ਜੇ ਅਸੀਂ ਅਹੁਦਾ ਪ੍ਰੇਮ ਤੱਕ ਸੀਮਤ ਹਾਂ, ਜੇ ਅਸੀਂ ਰੁੱਤੀ ਪ੍ਰੇਮ ਤੱਕ ਸੀਮਤ ਹਾਂ, ਜੇ ਅਸੀਂ ਸਾਧ ਸੰਗਤ ਜੀ, ਜੇ ਅਸੀਂ ਵਸਤੂ ਪ੍ਰੇਮ ਤੱਕ ਸੀਮਤ ਹਾਂ, ਤੇ ਅਰਦਾਸ ਕਰੀਏ ਸੱਚੇ ਪਾਤਸ਼ਾਹ ਸਾਨੂੰ ਸੱਚੇ ਪ੍ਰੇਮ ਦੀ ਦਾਤ ਬਖਸ਼ੋ। ਆਖੋ ਸਤਨਾਮ, ਸਾਚ ਕਹੂੰ ਸੁਣ ਲਿਹੋ, ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਪ੍ਰੇਮ ਕਰਨ ਵਾਲਿਆਂ ਨੇ ਪਾਇਆ, ਤੇ ਅਰਦਾਸ ਕਰੀਏ ਸੱਚੇ ਪਾਤਸ਼ਾਹ ਐਸੀ ਮਿਹਰ ਕਰੋ ਸਾਡੇ ਅੰਦਰ ਸੱਚਾ ਪ੍ਰੇਮ ਪੈਦਾ ਹੋ ਜਾਵੇ, ਅਸੀਂ ਵਸਤੂਆਂ ਪਿੱਛੇ ਹੀ ਤੇਰੇ ਨਾਲ ਪ੍ਰੇਮ ਨਾ ਕਰੀਏ, ਅਸੀਂ ਵਸਤੂ ਲੈਣ ਵਾਸਤੇ ਹੀ ਗੁਰਦੁਆਰੇ ਨਾ ਜਾਈਏ, ਅਸੀਂ ਕਦੇ ਤੇਰਾ ਸ਼ੁਕਰਾਨਾ ਕਰਨ ਵੀ ਜਾਈਏ। ਦਾਸ ਨੇ ਬੜੀ ਯਾਰੀ ਸਟੇਜਾਂ ਤੋਂ ਇਹ ਅਰਜ਼ ਕੀਤੀ ਆ, ਪਿਆਰਿਓ ਕਦੇ ਗੁਰਦੁਆਰੇ ਅਸੀਂ ਗਏ ਹਾਂ ਧੰਨਵਾਦ ਕਰਨ, ਵੀ ਸੱਚੇ ਪਾਤਸ਼ਾਹ ਤੇਰਾ ਬਹੁਤ ਬਹੁਤ ਧੰਨਵਾਦ, ਕੱਲ ਵੀ ਮੈਂ ਆਇਆ ਸਾਂ, ਅੱਜ ਫਿਰ ਮੈਂ ਤੇਰੇ ਚਰਨਾਂ 'ਚ ਹਾਜ਼ਰ ਹੋਇਆ, 24 ਘੰਟਿਆਂ ਪਿੱਛੋਂ ਤੇਰੇ ਚਰਨਾਂ 'ਚ ਆਇਆ, ਤੇਰਾ ਕੋਟਾਨ ਕੋਟ ਵਾਰ ਸ਼ੁਕਰ ਆ, ਤੂੰ 24 ਘੰਟਿਆਂ 'ਚ ਮੈਨੂੰ 24,000 ਸਵਾਸ ਦਿੱਤੇ। ਕਦੇ ਧੰਨਵਾਦ ਕੀਤਾ? ਧਿਆਨ ਦੇਣਾ ਗੁਰਮੁਖੋ, ਮੈਂ ਬੜੀ ਵਾਰੀ ਸਟੇਜ ਤੋਂ ਇਹ ਅਰਜ਼ ਕਰ ਚੁੱਕਿਆ ਕਿ ਜੇ ਅੱਜ ਕੋਈ ਬਿਜ਼ਨਸਮੈਨ ਹੈ, ਚਾਹੇ ਕੋਈ ਦੁਕਾਨਦਾਰ ਹੈ, ਚਾਹੇ ਕੋਈ ਜ਼ਿਮੀਂਦਾਰ ਹੈ, ਚਾਹੇ ਕੋਈ ਇੱਕ ਰੇਹੜੀ ਲਾਉਣ ਵਾਲਾ ਵੀ ਹੈ ਨਾ, ਗਰੀਬ ਰੇਹੜੀ ਲਾਉਣ ਵਾਲਾ ਬੰਦਾ ਵੀ ਹੈ, ਭਾਵੇਂ ਦਿਹਾੜੀਦਾਰ ਆ ਜਿਹੜਾ, ਉਹ ਵੀ ਰਾਤ ਨੂੰ ਜਾ ਕੇ ਘਰ ਹਿਸਾਬ ਕਰਦਾ ਵੀ ਕੀ ਖੱਟਿਆ ਤੇ ਕੀ ਗਵਾਇਆ ਵੇਖਦਾ। ਹੁਣ ਧਿਆਨ ਦੇਣਾ, ਜ਼ਿਮੀਂਦਾਰ ਵੀ 6 ਮਹੀਨਿਆਂ ਬਾਅਦ ਵੇਖਦਾ ਵੀ ਕਿੰਨੀ ਦੀ ਝਾੜ ਨਿਕਲਿਆ, ਬੀਜੀ ਕਿੰਨੀ ਸੀ, ਕਿੰਨੇ ਦਾ ਯੂਰੀਆ ਪਾਇਆ, ਕਿੰਨੇ ਦਾ ਤੇਲ ਮੱਚਿਆ, ਕਿੰਨਾ ਮੈਂ ਬਿੱਲ ਭਰਿਆ, ਸਾਰਾ ਵੇਖੀਦਾ, ਹਿਸਾਬ ਕਿਤਾਬ ਕਰੀਦਾ। ਦੁਕਾਨਦਾਰ ਵੀ ਹਿਸਾਬ ਕਿਤਾਬ ਕਰਦਾ, ਤੇ ਹਿਸਾਬ ਕਰਕੇ ਵੇਖਿਆ ਕਰੋ ਕਿ ਅੱਜ ਕਿਸੇ ਦਿਨ ਹਿਸਾਬ ਲਾਇਓ, ਅੱਖਾਂ ਬੰਦ ਕਰਕੇ ਰਾਤ ਨੂੰ ਸੌਣ ਲੱਗਿਆ ਨਾ, ਜਰਾ ਕੁ ਮਨ 'ਚ ਝਾਤੀ ਮਾਰਿਓ ਵੀ ਜੇ ਮੈਂ ਅੱਜ 40 ਸਾਲਾਂ ਦਾ ਹੋ ਗਿਆ ਤੇ ਇਹਨਾਂ 40 ਸਾਲਾਂ ਵਿੱਚ ਮੈਂ ਖੱਟਿਆ ਕੀ ਆ, ਜੇ ਮੈਂ 50 ਸਾਲਾਂ ਦਾ ਹੋ ਗਿਆ ਮੈਂ ਇਹਨਾਂ 50 ਸਾਲਾਂ ਵਿੱਚ ਖੱਟਿਆ ਕੀ ਆ, ਤੇ ਅੰਦਰੋਂ ਜਵਾਬ ਪਤਾ ਕੀ ਆਏਗਾ, ਅੰਦਰੋਂ ਜਵਾਬ ਆਏਗਾ ਵੀ ਇਹਨਾਂ 50 ਸਾਲਾਂ ਵਿੱਚ ਬੜਾ ਕੁਝ ਖੱਟਿਆ, ਇੱਕ ਤੇ ਕੋਠੀ ਬਣਾ ਲਈ, ਇੱਕ 4-5 ਕਿੱਲੇ ਜ਼ਮੀਨ ਖਰੀਦ ਲਈ, ਉਧਰੋਂ 25-30-50 ਲੱਖ ਰੁਪਇਆ ਮੈਂ ਬੈਂਕ 'ਚ ਜਮ੍ਹਾਂ ਕਰਾ ਲਿਆ, ਬੜਾ ਕੁਝ ਖੱਟਿਆ, ਕਿਤੇ ਥੋੜ੍ਹੀਆਂ ਖੱਟੀਆਂ ਬੜਾ ਕੁਝ। ਪਰ ਧਿਆਨ ਦਿਓ, ਇੱਕ ਪਾਸੇ ਤੁਸੀਂ ਆਮਦਨ ਲਾ ਲਿਓ ਆਪਣੀ ਸਾਰੀ ਜ਼ਿੰਦਗੀ ਦੀ, ਤੇ ਦੂਜੇ ਪਾਸੇ ਹਿਸਾਬ ਲਾਇਓ ਵੀ ਇਹਨਾਂ 60 ਸਾਲਾਂ ਦੇ ਵਿੱਚ ਸਵਾਸ ਕਿੰਨੇ ਲੱਗੇ। ਆਖੋ ਸਤਨਾਮ, 24 ਘੰਟਿਆਂ 'ਚ ਮਹਾਂਪੁਰਖ ਦੱਸਦੇ ਨੇ 24,000 ਸਵਾਸ ਬੰਦੇ ਨੂੰ ਆਉਂਦਾ, 24,000 ਸਵਾਸ 24 ਘੰਟਿਆਂ 'ਚ ਆਉਂਦਾ। ਤੇ ਜਰਾ ਕੁ ਹਿਸਾਬ ਲਾਓ ਵੀ ਜੇ 24,000 ਇੱਕ ਦਿਨ 'ਚ ਆਉਂਦਾ, 24 ਘੰਟਿਆਂ 'ਚ ਆਉਂਦਾ, ਤੇ 30 ਦਿਨ ਮਹੀਨੇ ਦੇ 30-31 ਦਿਨ ਬਣ ਗਏ, ਉਹਨਾਂ 'ਚ ਕਿੰਨੇ ਸਵਾਸ ਆਏ? ਇੱਕ ਸਾਲ ਦੇ 364-365 ਦਿਨਾਂ ਵਿੱਚ ਕਿੰਨੇ ਸਵਾਸ ਆਏ? ਜੇ 60 ਸਾਲ ਦਾ ਹੋ ਗਿਆ ਤੇ ਕਿੰਨੇ ਕਰੋੜ ਕਿੰਨੇ ਅਰਬ ਸਵਾਸ ਆਏ, ਇੱਕ ਸਵਾਸ ਦੀ ਕੀਮਤ ਆ ਤੁਹਾਡੇ ਸਾਰੇ ਰਾਏ ਕੋਟ ਦੀ ਮਾਇਆ ਨਹੀਂ ਹੋ ਸਕਦੀ, ਇੱਕ ਸਵਾਸ ਦੀ ਕੀਮਤ ਆ ਸਾਰੇ ਜ਼ਿਲ੍ਹੇ ਦੀ ਮਾਇਆ ਨਹੀਂ ਹੋ ਸਕਦੀ, ਇੱਕ ਸਵਾਸ ਦੀ ਕੀਮਤ ਸਾਰੇ ਪੰਜਾਬ ਦੀ ਮਾਇਆ, ਸਾਰੇ ਹਿੰਦੁਸਤਾਨ ਦੀ ਮਾਇਆ, ਸਾਰੀ ਦੁਨੀਆਂ ਦੀ ਮਾਇਆ ਇਕੱਠੀ ਕਰਕੇ ਡਾਕਟਰ ਨੂੰ ਦਿਓ, ਆਖੋ ਆ ਪਿਆ ਮਰਿਆ ਸਾਡਾ ਰਿਸ਼ਤੇਦਾਰ ਆ ਸਾਡਾ ਭਰਾ ਹੈ, ਇਹਦੇ ਵਿੱਚ ਆ ਸਾਰੀ ਦੁਨੀਆਂ ਦੀ ਮਾਇਆ ਲੈ ਲੈ ਇੱਕ ਸਵਾਸ ਪਾ ਦੇ ਤੇ ਡਾਕਟਰ ਹੱਥ ਖੜੇ ਕਰ ਦੇਗਾ ਤੇ ਫਿਰ ਤੁਹਾਨੂੰ ਨਤੀਜਾ ਨਿਕਲੇਗਾ ਪਿਆਰਿਓ, ਸਾਰੀ ਦੁਨੀਆਂ ਦੀ ਮਾਇਆ ਇੱਕ ਪਾਸੇ ਤੇ ਇੱਕ ਸਵਾਸ ਇੱਕ ਪਾਸੇ, ਸਾਰੀ ਦੁਨੀਆਂ ਦੀ ਮਾਇਆ ਇੱਕ ਪਾਸੇ ਇੱਕ ਸਵਾਸ ਇੱਕ ਪਾਸੇ, ਤੇ ਅਸੀਂ ਕਹਿੰਦੇ ਹਾਂ 10 ਲੱਖ ਦੀ ਕੋਠੀ ਬਣਾ ਲਈ ਬੜਾ ਕੁਝ ਖੱਟ ਲਿਆ ਤੇ ਵੇਖੋ ਵੀ ਸਵਾਸ ਕਿੰਨੇ ਲਾਏ, ਆਖੋ ਸਤਨਾਮ ਕਿੰਨੇ ਮਹਿੰਗੇ ਸਵਾਸ ਆ ਜਿਹੜੇ ਅਸੀਂ ਕੋਠੀ ਬਣਾਉਣ ਤੇ ਕਿੰਨੇ ਲਾਏ ਨੇ, ਘਰ ਬਣਾਉਣ ਤੇ ਕਿੰਨੇ ਲਾਏ ਨੇ, ਜ਼ਮੀਨ ਖਰੀਦਣ ਤੇ ਸਵਾਸ ਕਿੰਨੇ ਲਾਏ ਨੇ, ਧਿਆਨ ਦੇਣਾ। ਮਹਾਂਪੁਰਸ਼ ਕਹਿੰਦੇ ਹੁੰਦੇ ਸੀ ਕਦੇ ਤੇ ਜਾਓ ਸ਼ੁਕਰੀਆ ਕਰਨ ਰੱਬ ਦਾ, ਗੁਰਦੁਆਰੇ ਲਾਂਭੇ ਲੈ ਕੇ ਜਾਂਦੇ ਆ, ਗੁਰਦੁਆਰੇ ਮੰਗਣ ਹੀ ਜਾਂਦੇ ਆ, ਕਦੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ 'ਚ ਖੜ ਕੇ ਕਿਹਾ ਕਰੋ ਸੱਚੇ ਪਾਤਸ਼ਾਹ ਤੇਰਾ ਧੰਨਵਾਦ, ਇੱਕ ਸਵਾਸ ਦੀ ਕੀਮਤ ਸਾਰੀ ਦੁਨੀਆਂ ਦੀ ਮਾਇਆ ਨਹੀਂ ਹੋ ਸਕਦੀ, ਕੱਲ ਮੈਂ ਤੇਰੇ ਚਰਨਾਂ 'ਚ ਆਇਆ ਅੱਜ ਮੈਂ ਫੇਰ ਆਇਆ, ਤੁਸੀਂ 24,000 ਸਵਾਸ ਮੈਨੂੰ 24 ਘੰਟਿਆਂ 'ਚ ਦਿੱਤੇ, ਤੁਹਾਡਾ ਧੰਨਵਾਦ ਆਖੋ ਸਤਨਾਮ। ਕਦੇ ਸ਼ੁਕਰੀਆ ਅਦਾ ਕੀਤਾ ਫਿਆਰਿਓ, ਕੋਈ ਸਾਡੇ ਤੋਂ ਕੋਈ ਚੀਜ਼ ਲੈ ਜਾਏ, ਸਾਡੇ ਤੋਂ ਕੋਈ ਵਸਤੂ ਲੈ ਜਾਏ, ਕੋਈ ਘਰ ਦਾ ਮੋਟਰਸਾਈਕਲ ਮੰਗ ਕੇ ਲੈ ਜਾਏ, ਗੱਡੀ ਮੰਗ ਕੇ ਲੈ ਜਾਏ, ਤੇ ਜੇ ਉਹ ਬੰਦਾ ਧੰਨਵਾਦ ਹੀ ਨਾ ਕਰੇ ਤੇ ਅਸੀਂ ਮੁੜ ਕੇ ਉਹਨੂੰ ਉਹ ਚੀਜ਼ ਨਹੀਂ ਦਿੰਦੇ, ਤੇ ਮਹਾਰਾਜ ਕਿੱਡੀ ਕਿਰਪਾ ਕਰਦੇ ਨੇ, 24,000 ਸਵਾਸ ਸਾਨੂੰ ਰੋਜ਼ ਦੇ ਰਹੇ ਨੇ। ਕਈ ਬੰਦੇ ਕਹਿੰਦੇ ਨੀ ਰੱਬ ਨੇ ਸਾਨੂੰ ਕੀ ਦਿੱਤਾ ਜੀ, ਨੌਕਰੀ ਮੈਨੂੰ ਨਹੀਂ ਮਿਲੀ, ਸਾਡਾ ਕੰਮ ਘਰ ਹੁਣ ਤੱਕ ਸੈੱਟ ਨਹੀਂ ਬੈਠਾ, ਰੱਬ ਨੇ ਮੈਨੂੰ ਕੀ ਦਿੱਤਾ, ਮੇਰਾ ਤੇ ਘਰ ਨਾ ਬਣਿਆ, 24,000 ਸਵਾਸ ਦਿੱਤਾ, ਇਹ ਕਿਤੇ ਛੋਟੀ ਜੀ ਗੱਲ ਆ, 24 ਘੰਟਿਆਂ 'ਚ 24,000 ਸਵਾਸ ਮਿਲਿਆ, ਇਹ ਕੋਈ ਛੋਟੀ ਜੀ ਗੱਲ? ਅਸੀਂ ਗੁਰਦੁਆਰੇ ਜਾਈਏ ਸ਼ੁਕਰੀਆ ਅਦਾ ਕਰਨ ਵਾਸਤੇ, ਸੱਚੇ ਪਾਤਸ਼ਾਹ ਤੁਹਾਡਾ ਸ਼ੁਕਰ ਹੈ ਐਡੀ ਵੱਡੀ ਕਿਰਪਾ, 24,000 ਸਵਾਸ ਇਹ ਬੜੇ ਕੀਮਤੀ ਨੇ, ਇਹਨਾਂ ਸਵਾਸਾਂ ਨੂੰ ਸੰਭਾਲੀਏ। ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਆ, ਸਵਾਸ ਬੰਦਾ ਲੈ ਨਹੀਂ ਰਿਹਾ, ਦਾਸ ਬੜੀ ਵਾਰੀ ਅਰਜ ਕਰਦਾ ਸਵਾਸ ਤੇ ਆ ਰਹੇ ਨੇ, ਜੇ ਬੰਦਾ ਸਵਾਸ ਲੈ ਰਿਹਾ ਤੇ ਲੈਂਦਾ ਰਹੇਗਾ ਫਿਰ ਮਰਦਾ ਕਿਉਂ ਆ, ਇਹ ਤੇ ਆ ਰਹੇ ਨੇ, ਇਹ ਤੇ ਉਹਦੀ ਬਖਸ਼ਿਸ਼ ਆ। ਤੇ ਜਿੱਦਣ ਰੋਕ ਲੱਗ ਗਈ ਨਾ ਸਾਡੇ ਮੋਬਾਈਲ, ਜਦੋਂ ਕਹਿੰਦੇ ਵੀ ਪੈਸੇ ਮੁੱਕ ਗਏ ਹੋਰ ਚਾਰਜ ਕਰਾ ਲਈਦਾ, ਹੋਰ ਚਾਰਜ ਕਰਾ ਲਓ 1,000-2,000 ਦੇ ਗਏ, ਤੇ ਜਿੱਦਣ ਇੱਧਰ ਹੀ ਇਹ ਮੁੱਕ ਗਿਆ ਨਾ ਕੰਮ, ਰੋਕ ਲੱਗ ਗਈ, ਬਸ ਫਿਰ ਮੁੜ ਕੇ ਚਾਰਜ ਨਹੀਂ ਹੋਣਾ, ਆਖੋ ਸਤਨਾਮ। ਇਹ ਤੇ ਬਸ ਇੱਕ ਵਾਰੀ ਮਰ ਨੇ ਇੱਕ ਵਾਰੀ ਪਾ ਦਿੱਤਾ, ਬਸ ਕਾਰਡ ਇਕੱਠਾ ਹੀ ਪਾਇਆ ਹੋਇਆ ਵੀ ਇੰਨੇ ਹੀ ਆਉਣਗੇ, ਗਿਣ ਕੇ ਪਾਏ ਨੇ, ਕਹਿੰਦੇ ਸਵਾਸ ਜਿਹੜੇ ਨੇ ਗਿਣ ਕੇ ਪਾਏ ਨੇ। ਇਹ ਤੇ ਬੀਬੀਆਂ ਅੰਦਰ ਵਹਿਮ ਵੜਿਆ ਹੋਇਆ, ਕਹਿੰਦੀਆਂ ਅਗੇ ਜੀ ਅਸੀਂ ਕਰਵਾ ਚੌਥ ਦਾ ਵਰਤ ਰੱਖ ਕੇ ਪਤੀ ਦੀ ਉਮਰ ਵਧਾ ਲੈਣੀ ਆ, ਆਖੋ ਸਤਨਾਮ। ਮੇਰੀ ਬੇਨਤੀ ਆ, ਕਈ ਭੈਣਾਂ ਸਾਡੀਆਂ ਕਰਵਾ ਚੌਥ ਦਾ ਵਰਤ ਰੱਖਦੀਆਂ ਨੇ, ਖਾਸ ਮੈਂ ਭੈਣਾਂ ਦੇ ਚਰਨਾਂ 'ਚ ਬੇਨਤੀ ਕਰਾਂਗਾ, ਸਾਡੀਆਂ ਪਿੰਡਾਂ ਵਾਲੀਆਂ ਭੈਣਾਂ ਨਹੀਂ ਰੱਖਦੀਆਂ, ਬਹੁਤ ਘੱਟ ਰੱਖਦੀਆਂ, ਰੱਖਦੀਆਂ ਤੇ ਹੋਣਗੀਆਂ ਪਰ ਇਹ ਆਪਾਂ ਕਹਿ ਲਓ ਵੀ 5% ਸਾਰੇ ਪਿੰਡ 'ਚੋਂ 5% ਬੀਬੀਆਂ ਸਾਡੀਆਂ ਪਿੰਡਾਂ 'ਚ ਰਹਿਣ ਵਾਲੀਆਂ ਵਰਤ ਘੱਟ ਰੱਖਦੀਆਂ, ਬਹੁਤ ਘੱਟ, ਤੇ ਸ਼ਹਿਰਾਂ ਦੇ ਵਿੱਚ ਬਹੁਤਾ ਰਿਵਾਜ਼ ਆ ਵਰਤ ਰੱਖਣ ਦਾ, ਵੀ ਵਰਤ ਰੱਖਣਾ, ਤੇ ਧਿਆਨ ਦੇਣਾ ਵਰਤ ਰੱਖਣ ਵਾਲੀਆਂ ਬੀਬੀਆਂ ਨੂੰ ਪੁੱਛੋ ਵੀ ਵਰਤ ਰੱਖਣ ਦਾ ਭਾਵ ਕੀ ਆ, ਤੇ ਉਹ ਕਹਿਣਗੀਆਂ ਵਰਤ ਰੱਖਣ ਨਾਲ ਪਤੀ ਦੀ ਉਮਰ ਵੱਧਦੀ ਆ। ਪਰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਨੇ ਜੇਹਾ ਚੀਰੀ
ਲਿਖਿਆ,
ਜੇ ਬਾਣੀ ਦੀ ਪੰਕਤੀ ਹੋਵੇ ਆਉਂਦੀ ਹੋਵੇ ਤੇ ਰਸਨਾ ਤੇ ਜ਼ਰੂਰ ਲੈ ਕੇ ਆਇਆ ਕਰੋ, ਰਸਨਾ ਪਵਿੱਤਰ ਹੁੰਦੀ। ਜੇਹਾ ਚੀਰੀ
ਲਿਖਿਆ
ਲਿਖਿਆ ਤੇਹਾ ਹੁਕਮ ਕਮਾਹੇ ਘੱਲੇ ਆਵੇ ਨਾਨਕਾ ਸੱਦੇ ਉੱਠੀ ਜਾਹੇ। ਕਹਿੰਦੇ ਜਦੋਂ ਘੱਲਦਾ ਤੇ ਆਏ ਆ, ਤੇ ਜਦੋਂ ਉਹਨੇ ਸੱਦ ਲਿਆ ਤੇ ਫਿਰ ਜਾਣਾ ਹੀ ਪਏਗਾ, ਜਦੋਂ ਘੱਲਿਆ ਤੇ ਆਏ ਆ, ਜਦੋਂ ਉਹਨੇ ਸੱਦ ਲਿਆ ਤੇ ਫਿਰ ਸਾਨੂੰ ਦੁਨੀਆਂ ਵਿੱਚੋਂ ਜਾਣਾ ਹੀ ਪਏਗਾ। ਫਿਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੇ ਕਹਿੰਦੇ ਨੇ ਲੇਖ ਨਾ ਮਿਟੇਈ ਹੇ ਸਖੀ ਜੋ ਲਿਖਿਆ ਕਰਤਾਰ। ਫਿਰ ਤੇ ਉਹਨਾਂ ਦੇ ਪਤੀ ਮਰਨੀ ਨਾ, ਜੇ ਵਰਤ ਰੱਖਣ ਨਾਲ ਉਮਰ ਲੰਮੀ ਹੋ ਜਾਂਦੀ। ਧਿਆਨ ਦਿਓ ਕਈ ਬੀਬੀਆਂ ਸਾਡੀਆਂ ਬਾਅਦ 'ਚ ਜਦੋਂ ਵਰਤ ਖੋਲ੍ਹਣਾ ਹੁੰਦਾ ਨਾ ਤੇ ਗੁਰਦੁਆਰੇ ਗ੍ਰੰਥੀ ਜਾ ਕੇ ਕਹਿਣਗੀਆਂ ਬਾਬਾ ਜੀ ਕਥਾ ਸੁਣਾਓ ਮੈਂ ਵਰਤ ਖੋਲ੍ਹਾਂ। ਮੈਂ ਤੇ ਬੇਨਤੀ ਕਈ ਵਾਰੀ ਕਰਦਾ ਨਾ, ਮੈਂ ਕਿਹਾ ਗ੍ਰੰਥੀ ਸਿੰਘ ਹੋਵੇ ਸਿਆਣਾ ਗੁਰਮਤ ਦੀ ਸੂਝ ਬੂਝ ਰੱਖਣ ਵਾਲਾ, ਤੇ ਉਸੇ ਸਮੇਂ ਕਹਿ ਦੇ ਬੀਬੀ ਉਹ ਸੁਣ ਲਓ ਛੋਟਾ ਹੈ ਅੰਨ ਕਰ ਹੈ ਪਖੰਡ ਨਾ ਸੁਹਾਗਣ ਨਾ ਉਹ ਰੰਡ, ਜਿਹੜੀ ਅੰਨ ਛੱਡ ਕੇ ਪਖੰਡ ਕਰੇ ਕਹਿੰਦੇ ਨਾ ਸੁਹਾਗਣ ਤੇ ਨਾ ਰੰਡ ਰੰਡੀ ਖਿਮਾ ਕਰਨਾ ਧਿਆਨ ਦੇਣਾ ਪਿਆ ਦਿਓ ਇਹ ਸਤਿਗੁਰਾਂ ਦੇ ਬਚਨ ਨੇ ਮੈਂ ਇੱਦਾਂ ਦੀ ਸ਼ਬਦਾਵਲੀ ਸਟੇਜ ਤੋਂ ਵਰਤ ਰਿਹਾ ਮਹਾਰਾਜ ਦੇ ਬਚਨ ਨੇ ਧਿਆਨ ਦੇਣਾ ਵਰਤ ਰੱਖਣ ਦੀ ਸਿੱਖ ਧਰਮ ਵਿੱਚ ਮਨਾਹੀ ਹੈ ਵਰਤ ਰੱਖਣ ਨਾਲ ਉਮਰ ਨਹੀਂ ਵੱਧਦੀ ਉਹ ਬੀਬੀ ਲੱਗੀ ਕਹਿੰਦੇ ਇੱਕ ਵਰਤ ਰੱਖਣ ਸਵੇਰੇ ਸਵੇਰੇ ਭਾਂਡੇ ਖੜਕਾਵੇ ਉਹ ਸਵੇਰੇ ਸਵੇਰੇ ਉਹਨੂੰ ਇਹ ਸੀ ਵੀ ਪੰਜੀਰੀ ਬਣਾ ਕੇ ਖਾ ਲਓ ਸਾਰਾ ਦਿਨ ਕਿਹੜਾ ਕੁਝ ਖਾਣਾ ਹੁਣ ਖੁਰਾਕ ਹੀ ਏਦਾਂ ਦੀ ਖਾਣ ਲੱਗੀ ਵੀ ਭੁੱਖ ਤੇ ਓਦਾਂ ਹੀ ਨਹੀਂ ਲੱਗਣੀ ਆਖੋ
ਸਤਨਾ
ਭੁੱਖ ਤੇ ਓਦਾਂ ਹੀ ਨਹੀਂ ਲੱਗਣੀ ਜਿਹੜਾ ਖਾਣ ਲੱਗੀ ਉਹ ਸਵੇਰੇ ਸਵੇਰੇ ਜਦੋਂ ਭਾਂਡੇ ਖੜਕਾਏ ਤੇ ਘਰ ਵਾਲਾ ਕਹਿੰਦਾ ਭਾਗਵਾਨ ਨੇ ਆ ਖੜਕਾ ਜਾ ਕਾਹਦਾ ਕਰੀ ਜਾ ਨੀ ਰੌਲਾ ਕਾਹਦਾ ਪਾਇਆ ਸਵੇਰੇ ਸਵੇਰੇ ਤੂੰ ਇਹ ਕੜਾਹੀ ਦੇ ਵਿੱਚ ਤੇਰਿਆ ਕੜਛੀ ਚੱਲਣ ਦੀ ਆਵਾਜ਼ ਆਉਂਦੀ ਆ ਤੇ ਤੂੰ ਇਹ ਕੀ ਕਰੀ ਜਾਂਦੀ ਹੈ ਕਹਿੰਦੀ ਪੈ ਜਾ ਟਿੱਕ ਕੇ ਤੇਰਾ ਹੀ ਸਿਆਪਾ ਕਰਨੀ ਕਹਿੰਦੀ ਇਹ ਤੇਰਾ ਹੀ ਸਿਆਪਾ ਹੋ ਰਿਹਾ ਧਿਆਨ ਦੇਣਾ ਪਿਆਰਿਓ ਇਹ ਵਰਤ ਰੱਖਣ ਨਾਲ ਗੱਲ ਨਹੀਂ ਬਣਦੀ ਕੋਈ ਇਹਨਾਂ ਤੋਂ ਬਚਣਾ ਹੈ ਇਹ ਵਰਤ ਨਹੀਂ ਸਾਡੇ ਵੈਦ ਮੇਘਨਾਥ ਜੀ ਆਉਂਦੇ ਹੁੰਦੇ ਨੇ ਕਈ ਵਾਰੀ ਧੂਰੀ ਵਾਲੇ ਬਾਬਾ ਜੀ ਤੇ ਉਹ ਬੜੇ ਤਕੜੇ ਵੈਦ ਨੇ ਧੂਰੀ ਤੋਂ ਤੇ ਉਹਨਾਂ ਨੂੰ ਕਈ ਵਾਰੀ ਅਸੀਂ ਸਟੇਜ ਤੇ ਟਾਈਮ ਦਿੱਤਾ ਤੇ ਜਦੋਂ ਵੀ ਉਹ ਸਟੇਜ ਤੇ 5-10 ਮਿੰਟ ਟਾਈਮ ਲਾਉਣ ਤੇ ਉਹ ਨਾ ਜੀ ਇੱਕ ਗੱਲ ਕਹਿੰਦੇ ਹੁੰਦੇ ਨੇ ਕਹਿੰਦੇ ਲੋਕੋ ਜੇ ਬਿਮਾਰੀਆਂ ਤੋਂ ਬਚਣਾ ਜੇ ਨਾ ਤੁਸੀਂ ਸੰਗਤੇ ਜੇ ਬਿਮਾਰੀਆਂ ਤੋਂ ਬਚਣਾ ਚਾਹੁੰਦੇ ਹੋ ਤੇ ਹਫ਼ਤੇ ਵਿੱਚ ਇੱਕ ਦਿਨ ਪ੍ਰਸ਼ਾਦਾ ਨਾ ਛਕਿਆ ਕਰੋ 6 ਦਿਨ ਖਾਓ ਤੇ 7ਵਾਂ ਦਿਨ ਤੁਸੀਂ 24 ਘੰਟੇ ਕੁਝ ਵੀ ਨਾ ਖਾਇਆ ਕਰੋ ਵੈਦ ਜੀ ਦੱਸਦੇ ਨੇ ਉਹ ਕਹਿਣਗੇ ਇਹਦੇ ਨਾਲ ਸਾਡੇ ਮੇਦੇ ਨੂੰ ਰੈਸਟ ਮਿਲ ਜਾਂਦੀ ਹੈ ਮਸ਼ੀਨਾਂ ਨੂੰ ਵੀ ਰੈਸਟ ਦਵਾਉਣੀ ਪੈਂਦੀ ਹੈ ਵੀ ਗਰੀਸ ਕਰ ਲਓ ਹੁਣ ਇਹਨਾਂ ਨੂੰ ਮਸ਼ੀਨ ਨੂੰ ਰੈਸਟ ਦਵਾਓ ਹੁਣ ਬਹੁਤ ਚੱਲ ਗਈ ਧਿਆਨ ਦੇਣਾ ਉਹ ਕਹਿੰਦੇ ਮੇਦਾ ਇਹ ਖਾਈ ਜਾਂਦੇ ਇਹਨੂੰ ਵੀ ਹਫ਼ਤੇ 'ਚ ਇੱਕ ਦਿਨ ਰੈਸਟ ਦੇ ਦਿਆ ਕਰੋ ਫਿਰ ਠੀਕ ਚੱਲੂਗਾ ਆਖੋ ਸਤਨਾ ਇਹ ਸਤਸੰਗ ਜੀ ਇਹ ਠੀਕ ਆ ਸਾਇੰਟਿਸਟ ਕਹਿੰਦੇ ਨੇ ਵੈਦ ਡਾਕਟਰ ਕਹਿੰਦੇ ਨੇ ਵੀ ਪ੍ਰਸ਼ਾਦਾ ਇੱਕ ਦਿਨ ਨਾ ਛਕੋਗੇ ਤੇ ਸਰੀਰ ਤੇ ਤੰਦਰੁਸਤ ਰਹਿੰਦਾ ਪਰ ਇਹਦੇ ਨਾਲ ਧਰਮ ਦਾ ਕੋਈ ਸੰਬੰਧ ਨਹੀਂ ਸਿੱਖ ਧਰਮ ਦਾ ਤੇ ਖਾਸ ਕਰਕੇ ਹੋਰ ਕੋਈ ਰੱਖਦਾ ਹੋਵੇ ਚਲੋ ਆਪਣੇ ਧਰਮਾਂ ਵਿੱਚ ਜੋ ਵੀ ਕਿਸੇ ਦਾ ਧਰਮ ਆਗਿਆ ਦਿੰਦਾ ਆਪਾਂ ਕਿਸੇ ਦੀ ਨਿਖੇਧੀ ਨਹੀਂ ਕਰਨੀ ਸਿੱਖ ਧਰਮ ਦੇ ਵਿੱਚ ਵਰਤ ਰੱਖਣ ਦੀ ਮਨਾਹੀ ਆ ਵੀ ਵਰਤ ਨਹੀਂ ਰੱਖਣਾ ਕਿਸੇ ਨੇ ਉਦਾਂ ਠੀਕ ਆ ਅਰਦਾਸ ਕਰੋ ਬੇਨਤੀ ਕਰੋ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਪਰ ਵਰਤ ਰੱਖਣ ਨਾਲ ਗੱਲ ਨਹੀਂ ਬਣਦੀ ਸਤਸੰਗ ਜੀ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭੁੱਖੇ ਰਹਿਣ ਨਾਲ ਨਹੀਂ ਗੱਲ ਬਣੇਗੀ ਭੁੱਖੇ ਰਹਿਣ ਨਾਲ ਨਹੀਂ ਮਹਾਰਾਜ ਨੇ ਆਖਿਆ ਰੱਜ ਕੇ ਪ੍ਰਸ਼ਾਦਾ ਛਕੋ ਜੇ ਪ੍ਰਸ਼ਾਦਾ ਛਕੋਗੇ ਤੇ ਤਾਂ ਹੀ ਭੋਜਨ ਅੰਦਰ ਜਾਏਗਾ ਤਾਂ ਹੀ ਭਜਨ ਕਰੋਗੇ ਤੇ ਜਿਹੜੇ ਭੁੱਖੇ ਰਹਿ ਕੇ ਆਖਣ ਵੀ ਮੈਂ ਹੁਣ ਸਿਮਰਨ ਵਿੱਚ ਸੁਰਤੀ ਜੋੜਾਂ ਅੱਖਾਂ ਬੰਦ ਕਰ ਲਊਗਾ ਜਦੋਂ ਅੰਦਰੋਂ ਤੇ ਜੀਭ ਤੋਂ ਕਹੇਗਾ ਵਾਹਿਗੁਰੂ ਅੰਦਰੋਂ ਆਵਾਜ਼ ਆਊਗੀ ਰੋਟੀ ਅੰਦਰੋਂ ਆਵਾਜ਼ ਆਊ ਰੋਟੀ ਐਸੀ ਵਸਤੂ ਇਹੋ ਜਿਹੇ ਪ੍ਰੇਮ ਦੀ ਗੁਰੂ ਨੂੰ ਲੋੜ ਨਹੀਂ ਮਹਾਰਾਜ ਤੇ ਕਹਿੰਦੇ ਨੇ ਮੈਂ ਤੇ ਬੜੀ ਵਾਰੀ ਹੈਰਾਨ ਹੁੰਦਾ ਵੇਖ ਕੇ ਵੀ ਸਾਡੇ ਸਤਿਗੁਰਾਂ ਨੇ ਸਾਡੇ ਤੇ ਕਿੱਡੀ ਕਿਰਪਾ ਕੀਤੀ ਆ ਸਾਨੂੰ ਆਪਣੇ ਗੁਰੂ ਤੇ ਮਾਣ ਕਰਨਾ ਚਾਹੀਦਾ ਪਿਆਰਿਓ ਦਾਸ ਨੇ ਕੱਲ ਵੀ ਅੱਜ ਕੀਤੀ ਸੀ ਸਾਨੂੰ ਮਾਣ ਕਰਨਾ ਚਾਹੀਦਾ ਅੱਜ ਏਡਜ ਵਰਗੀਆਂ ਭੈੜੀਆਂ ਬਿਮਾਰੀਆਂ ਅੱਜ ਕੈਂਸਰ ਵਰਗੀਆਂ ਭੈੜੀਆਂ ਬਿਮਾਰੀਆਂ ਅੱਜ ਦੇ ਸਾਇੰਟਿਸਟ ਰੋਕਦੇ ਨੇ ਕਿ ਅਮਰੀਕਾ ਵਾਲੇ ਕਹਿੰਦੇ ਨੇ ਵੀ ਇਹ ਏਡਜ ਤੋਂ ਬਚੋ ਇਹ ਤੁਸੀਂ ਕੈਂਸਰ ਤੋਂ ਬਚੋ ਇਹ ਤੰਬਾਕੂ ਤੋਂ ਪੈਦਾ ਹੁੰਦਾ ਹੈ ਪਰ ਨਾਰੀ ਪਰ ਪੁਰਸ਼ ਦੇ ਸੰਗ ਤੋਂ ਏਡਜ ਦੀਆਂ ਬਿਮਾਰੀਆਂ ਲੱਗਦੀਆਂ ਨੇ ਪਰ ਸਾਡੇ ਸਿੱਖ ਧਰਮ ਵਿੱਚ ਤੇ ਪਹਿਲਾਂ ਹੀ ਬੱਚੇ ਰੁਕ ਰਹੇ ਤਾਂ ਆਖੋ
ਸਤਨਾਮ
ਮਹਾਰਾਜ ਪਹਿਲਾਂ ਹੀ ਰੋਕ ਗਏ ਪੁੱਤਰੋ ਤੁਹਾਨੂੰ ਬਿਮਾਰੀਆਂ ਲੱਗ ਜਾਣਗੀਆਂ ਇਹ ਭੈੜੀਆਂ ਇਹ ਦੋ ਕੰਮਾਂ ਨੂੰ ਬੱਜਰੁਕ ਰਹਿਤ ਮੰਨਿਆ ਨੇ ਡਾਕਟਰ ਅੱਜ ਰੋਕਦੇ ਨੇ ਸਾਡੇ ਸਤਿਗੁਰੂ ਤੇ ਪਹਿਲਾਂ ਹੀ ਕਹਿ ਗਏ ਆਖੋ ਸਤਨਾਮ ਦਾਸ ਨੇ ਕੱਲ ਆਪ ਜੀ ਦੇ ਚਰਨਾਂ ਵਿੱਚ ਇੱਕ ਅਰਜ਼ ਕੀਤੀ ਸੀ ਅੱਜ ਮੈਂ ਫਿਰ ਦੁਹਰਾ ਦਿੰਦਾ ਸਿੱਖ ਧਰਮ ਵਿੱਚ ਸਾਡੇ ਪੰਜਾਬ ਵਿੱਚ ਕਦੇ ਵੀ ਇਹ ਭੈੜੀਆਂ ਬਿਮਾਰੀਆਂ ਕੈਂਸਰ ਤੇ ਏਡਜ ਵਰਗੀਆਂ ਭੈੜੀਆਂ ਬਿਮਾਰੀਆਂ ਸਾਡੇ ਸਮਾਜ ਵਿੱਚ ਸਿੱਖ ਧਰਮ ਵਿੱਚ ਨਹੀਂ ਸੀ ਵੜ ਸਕਦੀਆਂ ਜੇ ਅਸੀਂ ਗੁਰੂ ਗੋਬਿੰਦ ਸਿੰਘ ਦੀ ਸਿੱਖਿਆ ਤੇ ਚੱਲਦੇ ਜੇ ਅਸੀਂ ਗੁਰੂ ਗੋਬਿੰਦ ਸਿੰਘ ਦੇ ਬਚਨ ਕਮਾ ਲੈਂਦੇ ਸਾਡਾ ਗੁਰੂ ਐਡਾ ਮਹਾਨ ਜਿਹਨੇ ਬਾਣੀ ਵੀ ਦਿੱਤੀ ਜਿਹਨੇ ਬਾਣਾ ਵੀ ਦਿੱਤਾ ਜਿਹਨੇ ਖਾਣਾ ਵੀ ਦਿੱਤਾ ਇਹ ਵੀ ਦੱਸਿਆ ਨਾ ਵੀ ਖਾਣਾ ਕੀ ਇਹ ਵੀ ਦੱਸਿਆ ਸਾਨੂੰ ਮਾਨ ਦਾਸ ਅਰਜ ਕਰਨ ਲੱਗਿਆ ਸੀ ਵੀ ਜੇ ਅੱਜ ਸਿਰ 'ਚ ਸਵਾਹ ਪਾਉਣੀ ਪੈਂਦੀ ਸਾਡਾ ਸਿੱਖਾਂ ਦਾ ਫਿਰ ਕੀ ਬਣਦਾ ਜੇ ਮਹਾਰਾਜ ਕਹਿੰਦੇ ਤੇਰੇ ਤੇ ਖੁਸ਼ੀ ਮੇਰੀ ਤਾਂ ਜੇ ਠੰਡੇ ਪਾਣੀ 'ਚ ਜਲ ਧਾਰਾ ਕਰੇ ਆਖੋ
ਸਤਨਾਮ
ਫਿਰ ਸਾਡਾ ਕੀ ਬਣਦਾ ਜੇ ਮਹਾਰਾਜ ਕਹਿ ਦਿੰਦੇ ਧੂਣੀਆਂ ਤਾਪਣ ਨੂੰ ਵੀ ਜੇਠ ਦੇ ਮਹੀਨੇ 'ਚ ਜੇ ਧੂਣੀਆਂ ਤਾਪੇ ਤੇ ਮੇਰੀ ਖੁਸ਼ੀ ਹੋਈ ਤਾਂ ਤੇਰੇ ਤੇ ਫਿਰ ਕੀ ਬਣਦਾ ਜੇ ਮਹਾਰਾਜ ਕਹਿ ਦਿੰਦੇ ਵੀ ਸਿਰ ਤੇ ਸਵਾਹ ਪਾਲੋ ਤੇ ਫਿਰ ਬਣਦਾ ਕੀ ਸਾਡਾ, ਮਹਾਰਾਜ ਨੇ ਐਡੀ ਕਿਰਪਾ ਕੀਤੀ, ਐਡੀ ਕਿਰਪਾ ਗੁਰੂ ਸਾਹਿਬ ਨੇ ਸਾਡੇ ਤੇ ਕੀਤੀ। ਮਹਾਰਾਜ ਕਹਿੰਦੇ ਨੇ ਹਿਰਦੈ ਨਾਮ ਵਸਾਇਓ ਘਰ ਬੈਠੇ ਗੁਰੂ
ਧਿਆਇਓ
ਧਿਆਇਓ। ਕਿੱਡੀ ਵੱਡੀ ਕਿਰਪਾ, ਕਿੱਡੀ ਵੱਡੀ ਬਖਸ਼ਿਸ਼। ਪਰਿਵਾਰ ਚ ਰਹਿ, ਬੱਚਿਆਂ ਚ ਰਹਿ, ਜੈਸੇ ਸਰ ਸਰਤਾ ਮੈਂ ਸ਼ਕਲ ਮੈਂ ਸਮੁੰਦਰ ਬੜੋ ਮੇਰ ਮੈਂ ਸੁਮੇਰ ਬੜੋ ਜਗਤ ਬਖਾਨ ਹੈ। ਤਰਵਰ ਵਿਖੇ ਜੈਸੇ ਚੰਦਨ ਬਿਰਖ ਬੜੋ ਧਾਤੂ ਮੈਂ ਕਨਕ ਅਤ ਉੱਤਮ ਕੈਮਾਨ ਹੈ। ਪੰਛੀਨ ਮੈਂ ਹਰ ਹੰਸ ਮਿਰਗ ਰਾਜਨ ਮੈਂ ਸਾਰਦੂਲ ਰਾਗਨ ਮੈਂ ਸ਼੍ਰੀ ਰਾਗ ਪਾਰਸ ਪਖਿਆਨ ਹੈ। ਗਿਆਨਨ ਮੈਂ ਗਿਆਨ ਅਰ ਧਿਆਨਨ ਮੈਂ ਧਿਆਨ ਗੁਰ ਸ਼ਕਲ ਧਰਮ ਮਹਿ ਗ੍ਰਿਸਤ ਪ੍ਰਧਾਨ ਹੈ। ਕਿੱਡੀ ਕਿਰਪਾ, ਘਰ ਬਾਰ ਛੱਡਣ ਦੀ ਲੋੜ ਨਹੀਂ। ਗੁਰੂ ਨਾਨਕ ਸਾਹਿਬ ਕਹਿੰਦੇ ਨੇ ਮੈਨੂੰ ਉਹਨਾਂ ਸਿੱਖਾਂ ਦੀ ਲੋੜ ਨਹੀਂ ਜਿਹੜੇ ਘਰ ਬਾਰ ਛੱਡ ਕੇ ਆ ਕੇ ਮੇਰੇ ਕੋਲ ਰਹਿਣ, ਮੈਨੂੰ ਉਹਨਾਂ ਸਿੱਖਾਂ ਦੀ ਲੋੜ ਆ ਜਿਹੜੇ ਆਪਣੇ ਹਿਰਦੇ ਰੂਪੀ ਘਰਾਂ ਵਿੱਚ ਬਹਿਣ ਨੂੰ ਮੈਨੂੰ ਥਾਂ ਦੇਣ। ਮੈਨੂੰ ਉਹਨਾਂ ਸਿੱਖਾਂ ਦੀ ਲੋੜ ਆ ਜਿਹੜੇ ਆਪਣੇ ਹਿਰਦੇ ਰੂਪੀ ਘਰ 'ਚ ਬਹਿਣ ਨੂੰ ਮੈਨੂੰ ਥਾਂ ਦੇ ਦੇਣ। ਗ੍ਰਿਸ਼ਤੀ ਬੜਾ ਵੱਡਾ ਪਰਿਵਾਰ 'ਚ ਰਹਿ ਕੇ। ਕੋਈ ਸਮਾਂ ਸੀ ਕਹਿੰਦੇ ਹੁੰਦੇ ਸੀ ਜਿਹੜਾ ਗ੍ਰਿਸ਼ਤ 'ਚ ਬੈਠਾ ਹੈ ਉਹ ਕੋਈ ਸੰਤ ਹੈ, ਜਿਹੜਾ ਗ੍ਰਿਸ਼ਤ ਵਿੱਚ ਸਿੱਖ ਹੋ ਹੀ ਨਹੀਂ ਸਕਦਾ, ਜਿਹੜਾ ਗ੍ਰਿਸ਼ਤ 'ਚ ਹੈ ਉਹ ਨਾਮ ਜਪ ਹੀ ਨਹੀਂ ਸਕਦਾ। ਕਹਿੰਦੇ ਨਾਮ ਜਪਿਆ ਹੀ ਤਾਂ ਜਾਂਦਾ ਜੇ ਘਰ ਬਾਰ ਛੱਡੋ, ਨਾਮ ਜਪਿਆ ਹੀ ਤਾਂ ਜਾਂਦਾ ਜੇ ਜੰਗਲਾਂ 'ਚ ਜਾਓ। ਤੇ ਸਿੱਖ ਧਰਮ ਵਿੱਚ ਇਸ ਗੱਲ ਨੂੰ ਰੋਕ ਦਿੱਤਾ ਮਹਾਰਾਜ ਨੇ, ਆਖਿਆ ਬਈ ਪਰਿਵਾਰ 'ਚ ਰਹੋ, ਬੱਚਿਆਂ 'ਚ ਰਹੋ। ਜੈਸੇ ਸਰ ਸਰਤਾ ਮੈਂ ਸ਼ਕਲ ਮੈਂ ਸਮੁੰਦਰ ਬੜੋ, ਨਦੀਆਂ ਨਾਲੇ ਬੜੇ ਨੇ ਪਰ ਸਮੁੰਦਰ ਸਾਰਿਆਂ ਤੋਂ ਵੱਡਾ ਹੈ, ਉੱਤਮ ਹੈ। ਮੇਰ ਮੈਂ ਸੁਮੇਰ ਬੜੋ ਜਗਤ ਬਖਾਨ ਹੈ। ਪਰਬਤ ਬੜੇ ਨੇ ਪਰ ਸੁਮੇਰ ਪਰਬਤ ਸਾਰਿਆਂ ਨਾਲੋਂ ਵੱਡਾ ਹੈ, ਸੁਮੇਰ ਪਰਬਤ ਸਾਰਿਆਂ ਨਾਲੋਂ ਵੱਡਾ ਹੈ। ਤਰਵਰ ਵਿਖੇ ਜੈਸੇ ਚੰਦਨ ਬਿਰਖ ਬੜੋ ਧਾਤੂ ਮੈਂ ਕਨਕ ਅਤ ਉੱਤਮ ਕੈਮਾਨ ਹੈ। ਦਰਖਤ ਬੜੇ ਨੇ ਪਰ ਚੰਦਨ ਸਾਰਿਆਂ ਤੋਂ ਉੱਤਮ ਹੈ, ਦਰਖਤ ਬੜੇ ਨੇ ਚੰਦਨ ਸਾਰਿਆਂ ਤੋਂ ਉੱਤਮ ਹੈ, ਧਾਤਾਂ ਬੜੀਆਂ ਨੇ ਪਰ ਸੋਨਾ ਸਾਰਿਆਂ ਤੋਂ ਉੱਤਮ ਹੈ। ਪੰਛੀਨ ਮੈਂ ਹੰਸ ਮਿਰਗ ਰਾਜਨ ਮੈਂ ਸਾਰਦੂਲ ਰਾਗਨ ਮੈਂ ਸ਼੍ਰੀ ਰਾਗ ਪਾਰਸ ਬਖਿਆਨ ਹੈ। ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਪੰਛੀ ਬੜੇ ਨੇ ਹੰਸ ਸਾਰਿਆਂ ਤੋਂ ਉੱਤਮ ਹੈ, ਜਾਨਵਰ ਬੜੇ ਨੇ ਸ਼ੇਰ ਸਾਰਿਆਂ ਤੋਂ ਉੱਤਮ ਹੈ, ਰਾਗ ਬੜੇ ਨੇ ਸ਼੍ਰੀ ਰਾਗ ਸਾਰਿਆਂ ਤੋਂ ਉੱਤਮ ਹੈ, ਤੇ ਪੱਥਰ ਬੜੇ ਨੇ, ਪਾਰਸ ਵੀ ਪੱਥਰ ਹੀ ਹੁੰਦਾ ਪਰ ਪੱਥਰ ਬੜੇ ਨੇ, ਪਾਰਸ ਸਾਰਿਆਂ ਤੋਂ ਉੱਤਮ, ਸਾਰਿਆਂ ਤੋਂ ਉੱਤਮ। ਅੱਠ ਪ੍ਰਮਾਣ ਦੇ ਉੱਤੇ, ਇੱਥੋਂ ਤੱਕ ਅੱਠ ਪ੍ਰਮਾਣ ਦੇ ਉੱਤੇ ਸਤ ਸੰਗਤ ਜੀ, ਨਦੀਆਂ ਨਾਲੇ ਬੜੇ ਨੇ ਸਮੁੰਦਰ ਸਭ ਤੋਂ ਉੱਤਮ ਹੈ, ਪਰਬਤ ਬੜੇ ਨੇ ਸਮੇਰ ਸਭ ਤੋਂ ਉੱਤਮ ਹੈ, ਦਰਖਤ ਬੜੇ ਨੇ ਚੰਦਨ ਸਭ ਤੋਂ ਉੱਤਮ ਹੈ, ਧਾਤਾਂ ਬੜੀਆਂ ਨੇ ਸੋਨਾ ਸਭ ਤੋਂ ਉੱਤਮ ਹੈ, ਪੰਛੀ ਬੜੇ ਨੇ ਹੰਸ ਸਭ ਤੋਂ ਉੱਤਮ ਹੈ, ਸਤ ਸੰਗਤ ਜੀ ਜਾਨਵਰ ਬੜੇ ਨੇ ਸ਼ੇਰ ਸਭ ਤੋਂ ਉੱਤਮ ਹੈ, ਰਾਗ ਬੜੇ ਨੇ ਸ਼੍ਰੀ ਰਾਗ ਸਭ ਤੋਂ ਉੱਤਮ ਹੈ, ਪੱਥਰ ਬੜੇ ਨੇ ਪਾਰਸ ਸਭ ਤੋਂ ਉੱਤਮ ਹੈ। ਤੇ ਭਾਈ ਗੁਰਦਾਸ ਜੀ ਕਹਿੰਦੇ ਨੇ ਗਿਆਨਨ ਮੈਂ ਗਿਆਨ ਅਰ ਧਿਆਨਨ ਮੈਂ ਧਿਆਨ ਗੁਰ ਸ਼ਕਲ ਧਰਮ ਮਹਿ ਗ੍ਰਿਸਤ ਪ੍ਰਧਾਨ ਹੈ। ਕਹਿੰਦੇ ਧਰਮ ਬੜੇ ਨੇ ਪਰ ਆਨੰਦ ਇਹਦੇ ਵਿੱਚ ਆ ਵੀ ਪਰਿਵਾਰ 'ਚ ਰਹਿ ਕੇ ਗ੍ਰਿਸਤ 'ਚ ਰਹਿ ਕੇ ਨਾਮ ਜਪੋ, ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਗਿਆਨ ਬੜੇ ਨੇ ਸਾਡੇ ਗੁਰੂ ਦਾ ਗਿਆਨ ਉੱਤਮ ਹੈ, ਧਿਆਨ ਦੇਣਾ। ਹੁਣ ਇਹਨਾਂ ਗੱਲਾਂ ਦੇ ਵਿੱਚੋਂ ਧਿਆਨ ਦਿਓ ਪਿਆਰਿਓ, ਮੈਂ ਥੋੜ੍ਹੀ ਜਿਹੀ ਬੇਨਤੀ ਦੁਹਰਾ ਦਿਆਂ। ਸਤ ਸੰਗਤ ਜੀ, ਨਦੀਆਂ ਨਾਲੇ ਬੜੇ ਨੇ ਸਮੁੰਦਰ ਆਪਣੀ ਮਿਸਾਲ, ਸਮੁੰਦਰ ਆਪਣੀ ਮਿਸਾਲ ਆਪ ਹੈ। ਪਰਬਤ ਬੜੇ ਨੇ ਸੁਮੇਰ ਪਰਬਤ ਆਪਣੀ ਮਿਸਾਲ
ਆਪ ਹੈ,
ਧਾਤਾਂ ਬੜੀਆਂ ਨੇ ਸੋਨਾ ਆਪਣੀ ਮਿਸਾਲ
ਆਪ ਹੈ,
ਦਰਖਤ ਬੜੇ ਨੇ ਚੰਦਨ ਆਪਣੀ ਮਿਸਾਲ
ਆਪ ਹੈ,
ਜਾਨਵਰ ਬੜੇ ਨੇ ਸ਼ੇਰ ਆਪਣੀ ਮਿਸਾਲ
ਆਪ ਹੈ,
ਰਾਗ ਬੜੇ ਨੇ ਸ਼੍ਰੀ ਰਾਗ ਆਪਣੀ ਮਿਸਾਲ
ਆਪ,
ਧਾਤਾਂ ਬੜੀਆਂ ਨੇ ਸੋਨਾ ਆਪਣੀ ਮਿਸਾਲ। ਇਸੇ ਤਰ੍ਹਾਂ ਪਿਆਰਿਓ, ਗੁਰੂ ਬੜੇ ਨੇ ਗੁਰੂ ਗੋਬਿੰਦ ਸਿੰਘ ਆਪਣੀ ਮਿਸਾਲ
ਆਪ ਹੈ,
ਗ੍ਰੰਥ ਬੜੇ ਨੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪਣੀ ਮਿਸਾਲ
ਆਪ,
ਸੰਤ ਬੜੇ ਨੇ ਬਾਬਾ ਅਤਰ ਸਿੰਘ ਜੀ ਆਪਣੀ ਮਿਸਾਲ
ਆਪ ਹੈ,
ਆਪ ਹੈ। ਇਹ ਭਾਵੇਂ ਤੁਸੀਂ ਵੇਖੋਗੇ ਕਿ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਜੋ ਮਹਾਨ ਰਹਿਮਤਾਂ ਕੀਤੀਆਂ ਨੇ, ਮਹਾਨ ਬਖਸ਼ਿਸ਼ਾਂ ਕੀਤੀਆਂ ਨੇ, ਸਿੱਖ ਧਰਮ ਦੀ ਨੀਂਹ ਰੱਖੀ ਤੇ ਆਖਿਆ ਪਹਿਲੇ ਨੰਬਰ ਤੇ ਕਿਰਤ ਕਰੋ, ਫਿਰ ਆਖਿਆ ਨਾਮ ਜਪੋ, ਤੀਜੇ ਨੰਬਰ ਤੇ ਰੱਖਿਆ ਵੰਡ ਕੇ ਛਕੋ, ਕਿਰਤ ਕਰੋ, ਪਰਿਵਾਰ ਚ ਰਹੋ, ਬੱਚਿਆਂ ਚ ਰਹੋ, ਘਰ ਵਿੱਚ ਰਹੋ, ਬਿਜ਼ਨਸ ਕਰੋ, ਖੇਤੀਆਂ ਕਰੋ, ਦਿਹਾੜੀਆਂ ਕਰੋ, ਪਰ ਘਰ ਵਿੱਚ ਰਹਿੰਦਿਆਂ ਵਾਹਿਗੁਰੂ ਵਾਹਿਗੁਰੂ ਜਪੋ, ਇਹਦੇ ਚ ਹੀ ਭਲਾ ਆ। ਖੁਸ਼ ਸਤਨਾਮ
ਸ੍ਰੀ ਵਾਹਿਗੁਰੂ।
ਹੁਣ ਇੱਕ ਸਵਾਲ ਪੈਦਾ ਹੋ ਗਿਆ, ਧਿਆਨ ਦਿਓ, ਇੱਥੇ ਇੱਕ ਸਵਾਲ ਪੈਦਾ ਹੋ ਗਿਆ। ਤੁਸੀਂ ਕਹੋਗੇ ਕਿ ਬਾਬਾ ਆਨੰਦ ਸਿੰਘ ਜੀ ਨੇ ਸ਼ਾਦੀ ਫਿਰ ਕਿਉਂ ਨਹੀਂ ਕਰਾਈ? ਬਾਬਾ ਅਤਰ ਸਿੰਘ ਮਸਤਵਾਣੇ ਵਾਲਿਆਂ ਦੀ ਗੱਲ ਦਾਸ ਨੇ ਕੀਤੀ ਆ, ਉਹਨਾਂ ਨੇ ਸ਼ਾਦੀ ਕਿਉਂ ਨਹੀਂ ਕਰਾਈ? ਸੰਤ ਬਾਬਾ ਈਸ਼ਰ ਸਿੰਘ ਰਾੜਾ ਸਾਹਿਬ ਵਾਲਿਆਂ ਨੇ ਸ਼ਾਦੀ ਕਿਉਂ ਨਹੀਂ ਕਰਾਈ? ਸੰਤ ਗਿਆਨੀ ਸੁੰਦਰ ਸਿੰਘ ਜੀ ਭਿੰਡਰਾਂ ਵਾਲੇ ਮਹਾਂਪੁਰਖਾਂ ਨੇ ਸ਼ਾਦੀ ਕਿਉਂ ਨਹੀਂ ਕਰਾਈ? ਇਹ ਵੀ ਇੱਕ ਸਵਾਲ ਪੈਦਾ ਹੁੰਦਾ ਨਾ, ਸਵਾਲ ਪੈਦਾ ਹੁੰਦਾ। ਧਿਆਨ ਦੇਣਾ, ਮੈਂ ਕੈਨੇਡਾ ਵਿੱਚ ਸਾਂ, ਮਾਲਟਨ ਗੁਰਦੁਆਰੇ ਦੀ ਸਟੇਜ ਤੇ ਹਾਜ਼ਰੀ ਲੱਗਾ ਭਰਨ। ਮੇਰੇ ਤੋਂ ਪਹਿਲਾਂ ਇੱਕ ਕਥਾਵਾਚਕ ਕਥਾ ਕਰੇ ਉੱਥੇ, ਤੇ ਉਹਨੇ ਜਦੋਂ ਮੈਂ ਲੱਗਾ ਨਾ ਸਟੇਜ ਤੇ ਚੜ੍ਹਨ, ਮੱਥਾ ਲੱਗਾ ਟੇਕਣ, ਮੇਰੇ ਮੱਥਾ ਟੇਕਦਿਆਂ ਟੇਕਦਿਆਂ ਉਸ ਬੰਦੇ ਨੇ, ਕਥਾਵਾਚਕ ਨੇ, ਸਟੇਜ ਤੋਂ ਇੱਕ ਗੱਲ ਕਹੀ, ਕਹਿੰਦਾ ਸਾਧ ਸੰਗਤ ਜੀ, ਵਿਪਰਨ ਕੀ ਰੀਤ ਤੋਂ ਬਚੋ। ਆਪ ਜੀ ਦੀਆਂ ਅਸੀਸਾਂ ਨੇ, ਮਹਾਂਪੁਰਸ਼ਾਂ ਦਾ ਆਸ਼ੀਰਵਾਦ ਹੈ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਆਂ ਰਹਿਮਤਾਂ ਨੇ, ਤੇ ਉੱਥੇ ਬਾਹਰਲੇ ਦੇਸ਼ਾਂ ਵਿੱਚ ਵੀ ਪਹਿਲੀ ਵਾਰੀ ਉਹਨਾਂ ਨੇ ਦੱਸਿਆ, ਉੱਥੋਂ ਦੇ ਪੇਪਰਾਂ ਨੇ ਵੀ ਪਹਿਲੀ ਵਾਰੀ ਸਿੱਖਾਂ ਦਾ ਐਡਾ ਵੱਡਾ ਇਕੱਠ ਹੋਇਆ। ਅਮਰੀਕਾ ਤੇ ਕੈਨੇਡਾ ਦਾ ਸਭ ਤੋਂ ਵੱਡਾ ਰਿਕਾਰਡ ਸੀ ਕਿ ਬਾਹਰ ਖੁੱਲ੍ਹੇ ਪੰਡਾਲਾਂ ਵਿੱਚ ਦੀਵਾਨ, ਨਹੀਂ ਤੇ ਗੁਰਦੁਆਰੇ ਬੜੇ ਵੱਡੇ ਵੱਡੇ ਨੇ ਉੱਥੇ, ਤੇ ਅੰਦਰ ਹੀ ਸਰ ਜਾਂਦਾ, ਬਹੁਤੀ ਸੰਗਤ ਪਿਆਰ ਵਿੱਚ ਸੰਗਤਾਂ ਜੁੜਦੀਆਂ ਰਹੀਆਂ। ਬਹੁਤੇ ਗੁਰਦੁਆਰਿਆਂ ਵਿੱਚ ਉੱਥੇ ਵੀਕਐਂਡ ਤੇ ਸਮਾਗਮ ਹੁੰਦਾ, ਸ਼ਨੀ ਐਤਵਾਰ, ਤੇ ਉੱਥੇ ਬਹੁਤੇ ਪ੍ਰਬੰਧਕ ਆ ਕੇ ਕਹਿੰਦੇ ਰਹੇ, ਕਹਿੰਦੇ ਬਾਬਾ ਜੀ ਆਉਣਾ ਤੇ ਵੀਕ ਡੇ 'ਚ ਆਓ, ਕਿਉਂਕਿ ਸ਼ਨੀ ਐਤਵਾਰ ਵਾਲੀ ਸੰਗਤ ਸਾਥੋਂ ਸਾਂਭ ਨਹੀਂ ਹੋਣੀ, ਇੰਨਾ ਇਕੱਠ ਅਸੀਂ ਸਾਂਭ ਨਹੀਂ ਸਕਦੇ, ਸਾਡੇ ਗੁਰਦੁਆਰੇ ਛੋਟੇ ਆ। ਤੇ ਬਹੁਤ ਸਤਿਗੁਰਾਂ ਨੇ ਕਿਰਪਾ ਕੀਤੀ, ਇੰਨਾ ਵੱਡਾ ਪੰਡਾਲ ਲੱਗਾ ਤੇ ਭਰੀ ਸੰਗਤ। ਉਹ ਕਥਾਵਾਚਕ ਜਦੋਂ ਮੈਂ ਮੱਥਾ ਲੱਗਾ ਟੇਕਣ ਤੇ ਕਹਿੰਦਾ ਸੰਗਤੇ ਵਿਪਰਨ ਕੀ ਰੀਤ ਤੋਂ ਬਚੋ। ਹੁਣ ਵਿਪਰਨ ਕੀ ਰੀਤ ਕੀ ਆ, ਉਹ ਅਰਥ ਕਰੇ, ਕਹਿੰਦੇ ਸਾਧ ਸੰਗਤ ਗ੍ਰਿਸ਼ਤ ਪ੍ਰਧਾਨ ਹੈ। ਆ ਭਾਈ ਗੁਰਦਾਸ ਜੀ ਦਾ ਕਵਿਤ ਜਿਹੜਾ ਦਾਸ ਨੇ ਆਪ ਜੀ ਦੇ ਚਰਨਾਂ 'ਚ ਰੱਖਿਆ ਨਾ, ਪੜ੍ਹਿਆ ਆਪਾਂ ਤੇ ਇਹਦੀ ਵਿਚਾਰ ਕੀਤੀ ਹੈ, ਇਹ ਉਹਨੇ ਕਵਿਤ ਪੜ੍ਹਤਾ ਨਾਲ, ਕਹਿੰਦਾ ਵੀ ਗ੍ਰਿਸ਼ਤ ਪ੍ਰਧਾਨ ਹੈ, ਆ ਜਿਹੜੇ ਬਾਬੇ ਤੁਰੇ ਫਿਰਦੇ ਨੇ ਵਿਆਹ ਕਰਾਉਂਦੇ ਨਹੀਂ, ਕਹਿੰਦੇ ਵੀ ਇਹ ਵਿਪਰਨ ਕੀ ਰੀਤ ਨਹੀਂ ਤੇ ਹੋਰ ਕੀ ਆ। ਕੋ
ਸਤਨਾਮ
ਵੀ ਗੁਰੂ ਸਾਹਿਬ ਦੇ ਕਹਿੰਦੇ ਆ, ਭਾਈ ਗੁਰਦਾਸ ਜੀ ਤੇ ਕਹਿੰਦੇ ਨੇ ਵੀ ਗ੍ਰਿਸ਼ਤ ਪ੍ਰਧਾਨ ਹੈ, ਤੇ ਗ੍ਰਿਸ਼ਤ ਪ੍ਰਧਾਨ ਹੈ ਤੇ ਜਿਹੜਾ ਬੰਦਾ ਵਿਆਹ ਨਾ ਕਰਾਏ ਉਹ ਫਿਰ ਉਲਟ ਚੱਲਦਾ ਗੁਰੂ ਦੀ ਮੱਤ ਤੋਂ, ਉਹ ਨਾ ਸੰਤ ਹੋ ਸਕਦਾ, ਨਾ ਉਹ ਸਾਧੂ ਹੋ ਸਕਦਾ, ਨਾ ਉਹ ਗੁਰਸਿੱਖ ਹੋ ਸਕਦਾ। ਮੈਂ ਬੜਾ ਹੈਰਾਨ, ਮੈਂ ਕਿਹਾ ਵੀ ਸੰਗਤ 'ਚ ਦੁਬਧਾ ਪਾਤੀ ਬੰਦੇ ਨੇ ਗੱਲ ਮਾੜੀ ਜੀ ਕਰਕੇ, ਹੁਣ ਲੋਕ ਕਹਿਣਗੇ ਅੱਗੇ ਵਿਚਾਰੇ ਇੰਨੇ ਪਿਆਰ ਨਾਲ ਬੈਠੇ ਨੇ, ਇੰਨੀ ਸ਼ਰਧਾ ਉਹਨਾਂ ਦੀ ਮਨ 'ਚ, ਪ੍ਰੇਮ ਆ, ਸੁਣਨ ਆਏ ਨੇ, ਇਹ ਹੁਣ ਅੱਧੇ ਕਿਤੇ ਪਿਆਰ 'ਚ ਬੈਠੇ ਰਹਿਣਗੇ। ਕਈ ਕਹਿਣਗੇ ਵੀ ਖਰੇ ਸੱਚ ਹੀ ਬੋਲਦਾ, ਵੀ ਠੀਕ ਆ ਗੱਲ, ਵੀ ਬਚਨ 'ਚ ਉਹਨੇ ਕੀਤਾ ਭਾਈ ਗੁਰਦਾਸ ਜੀ ਦਾ। ਤੇ ਉਹ ਜਦੋਂ ਸਮਾਪਤੀ ਦਾਸ ਦਾ ਸਮਾਂ ਸੀ, ਮੈਂ ਨਹੀਂ ਸਾਂ ਚਾਹੁੰਦਾ ਵੀ ਸੰਗਤ ਦੁਬਧਾ 'ਚ ਪਵੇ, ਕਈ ਵਾਰੀ ਸਟੇਜ ਤੋਂ ਇਹ ਗੱਲ ਨਹੀਂ ਹੋਣੀ ਚਾਹੀਦੀ, ਪਰ ਮਜਬੂਰੀ ਉੱਥੇ ਬਣ ਗਈ ਵੀ ਜੇ 2 ਮਿੰਟ ਨਾ ਬੇਨਤੀ ਕਰਦਾ ਤੇ ਫਿਰ ਗੱਲ ਖਰਾਬ ਹੋ ਜਾਣੀ ਸੀ। ਤੇ ਉਹ ਭਾਈ ਸਾਹਿਬ ਕਥਾ ਕਰਕੇ ਉੱਠੇ ਤੇ ਲੱਗੇ ਜਾਣ, ਮੈਂ ਉਹਨਾਂ ਨੂੰ ਬਾਂਹ ਤੋਂ ਫੜ ਲਿਆ, ਮੈਂ ਕਿਹਾ 2 ਮਿੰਟ ਬਹਿ ਜਾਓ, 2 ਮਿੰਟ ਬਹਿ ਜਾਓ ਸਿਰਫ, ਮੈਂ ਕਿਹਾ ਫਿਰ ਚਲੇ ਜਾਓ ਉੱਠ ਕੇ, ਸ਼ੁਰੂ ਕਰ ਲਿਆ ਕੀਰਤਨ, ਪ੍ਰਧਾਨ ਉਹ ਪਿਆਰ ਵਾਲਾ ਉਹਨੇ ਬਹਾਲਿਆ ਕਥਾ ਬਣ ਕੇ, ਬਹਿ ਜਾਓ ਜੀ 2 ਮਿੰਟ ਬਹਿ ਜਾਓ, ਉਹ ਬਹਿ ਗਿਆ। ਦਾਸ ਨੇ ਫਿਰ ਬੈਠਣ ਸਾਰ ਸਟੇਜ ਤੇ ਅਰਜ ਕੀਤੀ, ਮੈਂ ਕਿਹਾ ਭਾਈ ਸਾਹਿਬ ਜੀ ਵਿਆਹ ਨਾ ਕਰਾਉਣਾ ਵਿਪਰਨ ਕੀ ਰੀਤ? ਤੁਸੀਂ ਸਿੱਧ ਕੀਤਾ ਭਾਈ ਗੁਰਦਾਸ ਜੀ ਦੇ ਕਵਿਤ ਨੂੰ ਲਿਆ, ਵੀ ਭਾਈ ਗੁਰਦਾਸ ਜੀ ਕਹਿੰਦੇ ਨੇ ਵੀ ਗ੍ਰਿਸ਼ਤ ਪ੍ਰਧਾਨ ਹੈ, ਕਿ ਵੀ ਜਿਹੜਾ ਗ੍ਰਿਸ਼ਤ ਵਿੱਚ ਰਹਿੰਦਾ ਉਹ ਉਹੀ ਅਸਲੀ ਗੁਰਸਿੱਖ ਆ, ਉਹੀ ਸਾਧੂ ਆ, ਉਹੀ ਸੰਤ ਆ, ਪਰ ਜਿਹੜੇ ਭਾਈ ਗੁਰਦਾਸ ਜੀ ਦਾ ਕਵਿਤ ਪੜ੍ਹਿਆ, ਜਿਹੜੇ ਭਾਈ ਗੁਰਦਾਸ ਜੀ ਦੀ ਬਾਣੀ ਨੂੰ ਹਰਿਮੰਦਰ ਸਾਹਿਬ ਗਾਇਨ ਕੀਤਾ ਜਾਂਦਾ ਹੈ, ਜਿਹੜੇ ਭਾਈ ਗੁਰਦਾਸ ਜੀ ਦੀ ਬਾਣੀ ਨੂੰ ਅੱਜ ਸਟੇਜਾਂ ਤੇ ਬੋਲਿਆ ਜਾਂਦਾ, ਗਾਇਆ ਜਾਂਦਾ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਕੁੰਜੀ ਦਾ ਖਿਤਾਬ ਭਾਈ ਗੁਰਦਾਸ ਜੀ ਨੂੰ ਮਿਲਿਆ, ਇਤਿਹਾਸ ਪੜ੍ਹੋ ਖਾਂ, ਭਾਈ ਗੁਰਦਾਸ ਜੀ ਦਾ ਵੀ ਵਿਆਹ ਨਹੀਂ ਸੀ ਹੋਇਆ। ਆਖੋ
ਸਤਨਾਮ,
ਸ਼ਾਦੀ ਉਹਦੀ ਵੀ ਨਹੀਂ ਸੀ ਹੋਈ। ਹੁਣ ਤੁਸੀਂ ਹੈਰਾਨ ਹੋਵੋਗੇ ਵੀ ਭਾਈ ਗੁਰਦਾਸ ਜੀ ਗੁਰੂ ਘਰ ਦੇ ਵੇਦ ਵਿਆਸ, ਉਹਨਾਂ ਦੀ ਸ਼ਾਦੀ ਨਹੀਂ ਹੋਈ? ਧਿਆਨ ਦਿਓ, ਇਹ ਹੈ ਪ੍ਰਧਾਨ, ਗ੍ਰਿਸ਼ਤ ਹੈ ਪ੍ਰਧਾਨ। ਜੇ ਇੱਕ ਪ੍ਰਧਾਨ ਹੁੰਦਾ ਨਾ ਪਿਆ ਦਿਓ, ਤੇ ਕੋਈ ਮੀਤ ਪ੍ਰਧਾਨ ਵੀ ਹੁੰਦਾ। ਕੋ
ਸਤਨਾਮ,
ਇਹ ਜਿਹੜਾ ਹੈ ਨਾ ਤਿਆਗ ਦਾ ਮਾਰਗ, ਇਹ ਵੀ ਗੁਰੂ ਘਰ 'ਚ ਹੈ। ਪਰ ਇਹ ਗੱਲ ਜ਼ਰੂਰ ਹੈ, ਸਤਿਗੁਰਾਂ ਦੇ ਬਚਨ ਨੇ ਵੀ ਗ੍ਰਿਸ਼ਤ ਪ੍ਰਧਾਨ ਹੈ, ਵੱਡਾ ਗ੍ਰਿਸ਼ਤ ਹੈ, ਸੌਖਾ ਗ੍ਰਿਸ਼ਤ ਹੈ, ਸੁਖੈਨ ਗ੍ਰਿਸ਼ਤ ਹੈ, ਪਰ ਜੇ ਤਿਆਗ ਦੇ ਰਾਹ ਤੇ ਕੋਈ ਪੂਰਾ ਚੱਲੇ ਤੇ ਕੌਮ ਨੂੰ ਸਮਰਪਿਤ ਹੋ ਜਾਵੇ, ਬੇਦਾਗ ਆਪਣਾ ਜੀਵਨ ਨਿਗਾ ਲਵੇ ਤੇ ਉਹਦਾ ਤਿਆਗ ਵੀ ਪ੍ਰਵਾਨ ਹੈ। ਆਖੋ
ਸਤਨਾਮ।
ਬੇਦਾਗ ਜੀਵਨ ਨਿਗਾ ਲਵੇ ਆਪਣਾ, ਉਹਦਾ ਤਿਆਗ ਵੀ ਪ੍ਰਵਾਨ ਹੈ। ਸੰਤ ਬਾਬਾ ਅਤਰ ਸਿੰਘ ਮਸਤਵਾਣਾ ਸਾਹਿਬ ਵਾਲੇ ਮਹਾਂਪੁਰਸ਼ਾਂ ਨੇ, ਜਿਨ੍ਹਾਂ ਨੇ ਸੁਣਿਆ ਆਪ ਜੀ ਨੇ 18-19 ਲੱਖ ਨੂੰ ਅੰਮ੍ਰਿਤ ਛਕਾਇਆ, ਉਹਨਾਂ ਮਹਾਂਪੁਰਸ਼ਾਂ ਦਾ ਵਿਆਹ ਨਹੀਂ ਸੀ ਹੋਇਆ। ਹੁਣ ਆਪਾਂ ਕੀ ਕਹਾਂਗੇ ਵੀ ਉਹ ਵਿਪਰਨ ਕੀ ਰੀਤ ਸੀ। ਸੰਤ ਬਾਬਾ ਸੁੰਦਰ ਸਿੰਘ ਜੀ ਦੀ ਸ਼ਾਦੀ ਨਹੀਂ ਹੋਈ, ਬਾਬਾ ਆਨੰਦ ਸਿੰਘ ਨਾਨਕਸਰ ਵਾਲੇ ਮਹਾਂਪੁਰਖਾਂ ਦੀ ਸ਼ਾਦੀ ਨਹੀਂ ਸੀ ਹੋਈ, ਭਗਤ ਪੂਰਨ ਸਿੰਘ ਜੀ ਦਾ ਨਾਂ ਅਸੀਂ ਬੜੇ ਸਤਿਕਾਰ ਨਾਲ ਲੈਂਦੇ ਹਾਂ, ਸ਼ਾਦੀ ਉਹਨਾਂ ਨੇ ਵੀ ਨਹੀਂ ਸੀ ਕਰਾਈ। ਕਾਰਨ ਇਹਦਾ ਇਹ ਆ ਵੀ ਜੇ ਤੇ ਬੰਦਾ ਬਣੇ ਗ੍ਰਿਸ਼ਤੀ ਫਿਰ ਤੇ ਪੱਕਾ ਗ੍ਰਿਸ਼ਤੀ ਬਣ ਜਾਏ, ਤੇ ਜੇ ਬਣੇ ਤਿਆਗੀ ਤੇ ਫਿਰ ਪੱਕਾ ਤਿਆਗੀ ਬਣ ਜਾਏ। ਆਖੋ ਸਤਨਾਮ।
ਸ੍ਰੀ ਵਾਹਿਗੁਰੂ।
ਫਿਰ ਮੁੜ ਮੁੜ ਘਰ ਵੱਲ ਨਾ ਵੇਖੇ, ਮੁੜ ਮੁੜ ਕੇ ਉਧਰ ਖਿਆਲ ਨਾ ਜਾਏ। ਫਿਰ ਜੇ ਜੀਵਨ ਚ ਇਸ ਰਾਹ ਤੇ ਤੁਰ ਪਵੇ ਤੇ ਬੇਦਾਗ ਜੀਵਨ ਲੰਘਾਵੇ। ਮਾਰ ਨੇ ਆਖਿਆ ਬੱਚਿਓ ਪਿਆਰਿਓ ਗੁਰਸਿੱਖੋ, ਇਹ ਜਿਹੜਾ ਮਾਰਗ ਗ੍ਰਿਸ਼ਤ ਦਾ ਇਹ ਸੌਖਾ ਹੈ, ਤੇ ਜੇ ਤਿਆਗ ਕਰ ਸਕਦੇ ਹੋ ਤੇ ਕਰ ਲਓ, ਪਰ ਜੇ ਬਣੋਗੇ ਤਿਆਗੀ ਤੇ ਫਿਰ ਪੱਕੇ ਬਣਿਓ। ਬਾਬਾ ਸ਼੍ਰੀ ਚੰਦ ਗੁਰੂ ਨਾਨਕ ਸਾਹਿਬ ਦੇ ਸਪੁੱਤਰ ਸਨ। ਕੀ ਤੁਸੀਂ ਇਹ ਕਹੋਗੇ ਵੀ ਬਾਬੇ ਸ਼੍ਰੀ ਚੰਦ ਦੀ ਕਮਾਈ ਨਹੀਂ ਸੀ? ਕਮਾਈ ਸੀ, ਬਾਬੇ ਸ਼੍ਰੀ ਚੰਦ ਦੀ ਕਮਾਈ ਸੀ। ਭਾਈ ਕਮਲੀਆ ਬਾਬੇ ਸ਼੍ਰੀ ਚੰਦ ਨੂੰ ਖੜਾਉਣ ਵਾਲਾ ਸੀ, ਉਹ ਚੁੱਕੀ ਫਿਰਿਆ ਕਰੇ ਕਦੇ ਕਿਤੇ ਕਦੇ ਕਿਤੇ ਕਦੇ ਕਿਤੇ, ਤੇ ਬਾਬੇ ਸ਼੍ਰੀ ਚੰਦ ਨੂੰ ਇੱਕ ਦਿਨ ਭਾਈ ਕਮਲੀਆ ਕਹਿੰਦਾ, ਬਾਬਾ ਜੀ ਤੁਹਾਡੇ ਮੂੰਹ ਤੇ ਦਾੜਾ ਆ ਜਾਣਾ, ਤੁਸੀਂ ਵੱਡੇ ਹੋ ਜਾਓਗੇ, ਹੁਣ ਚੁੱਕੀ ਫਿਰਨਾ ਫਿਰ ਕਿਵੇਂ ਚੁੱਕਾਂਗਾ ਮੈਂ? ਤੁਸੀਂ ਵੱਡੇ ਹੋ ਜਾਓਗੇ ਫਿਰ ਤੁਹਾਨੂੰ ਮੈਂ ਕਿਵੇਂ ਚੁੱਕਾਂਗਾ? ਬਾਬਾ ਸ਼੍ਰੀ ਚੰਦ ਜੀ ਕਹਿਣ ਲੱਗੇ, ਕਮਲੀਆ ਤੇਰੇ ਅੰਦਰ ਪਿਆਰ ਹੈ, ਜੇ ਤੂੰ ਸ਼ੌਂਕ ਹੈ ਨਾ ਵੀ ਮੈਨੂੰ ਚੁੱਕੀ ਫਿਰਨਾ ਹੈ, ਤੂੰ ਚੁੱਕਣ ਵਾਲਾ ਬਣ, ਮੈਂ ਵੱਡਾ ਹੁੰਦਾ ਹੀ ਨਹੀਂ। ਆਖੋ
ਸਤਨਾਮ।
ਬਾਬੇ ਸ਼੍ਰੀ ਚੰਦ ਦੇ ਮੁੱਖ ਤੇ ਨਾ ਆਇਆ ਦਾੜਾ ਤੇ ਨਾ ਸਰੀਰ ਵਧਿਆ, ਉੱਥੇ ਹੀ ਰੋਕ ਲਿਆ। ਕਮਾਈ ਸੀ, ਧਿਆਨ ਦੇਣਾ ਗੁਰਮੁਖੋ, ਜੇ ਕੋਈ ਤਿਆਗ ਕਰ ਸਕਦਾ ਤੇ ਤਿਆਗੀ ਬਣੇ, ਤੇ ਜੇ ਗ੍ਰਿਸ਼ਤੀ ਹੈ ਤੇ ਫਿਰ ਪੱਕਾ ਗ੍ਰਿਸ਼ਤੀ ਬਣੇ। ਗ੍ਰਿਸ਼ਤ ਪਰਿਵਾਰ ਦੇ ਵਿੱਚ ਰਹਿ ਕੇ, ਬੱਚਿਆਂ ਵਿੱਚ ਰਹਿ ਕੇ ਆਪਣੀਆਂ ਡਿਊਟੀਆਂ ਵੀ ਨਿਭਾਵੇ। ਆ ਹੁਣ ਬਾਬਾ ਜੀ ਨਾਲ ਮੈਂ ਗੱਡੀ 'ਚ ਬੈਠਾ ਸਾਂ ਮਹਾਂਪੁਰਸ਼ਾਂ ਨਾਲ, ਤੇ ਆਉਂਦਿਆਂ ਆਉਂਦਿਆਂ ਗੱਲ ਚੱਲੀ, ਮੈਂ ਕਿਹਾ ਬਾਬਾ ਜੀ ਫਿਰ ਪਰਿਵਾਰ ਦਾ ਕਿੱਦਾਂ? ਕਹਿੰਦੇ ਜੀ ਠੀਕ ਆ, ਹੁਣ ਕੌਮ ਦੀ ਸੇਵਾ ਵੀ ਮਹਾਰਾਜ ਨੇ ਬਖਸ਼ੀ ਆ ਤੇ ਪਰਿਵਾਰਕ ਜ਼ਿੰਮੇਵਾਰੀਆਂ ਵੀ ਨਿਭਾਉਣੀਆਂ ਪੈਂਦੀਆਂ ਨੇ, ਉੱਥੇ ਵੀ ਹੁਣ ਪਰਿਵਾਰ ਨੂੰ ਵੀ ਸਮਾਂ ਦੇਣਾ ਪੈਂਦਾ। ਖੁਸ਼ੀ ਹੁੰਦੀ ਆ ਵੇਖ ਕੇ ਵੀ ਗੱਲ ਠੀਕ ਆ, ਨਹੀਂ ਤੇ ਇੱਕ ਸੰਤ ਲੱਗਾ ਕੀਰਤਨ ਕਰਨ ਉਹ ਕਰੇ ਸੰਗਤੇ ਭਲਾ ਹੁੰਦਾ, ਇੱਦਾਂ ਜੋ ਲੱਗਿਆ ਨਾ ਬੋਲਣ ਵੀ ਇੱਦਾਂ ਕਿਰਪਾ ਹੁੰਦੀ ਆ। ਉਹਦੇ ਘਰ ਵਾਲੀ ਬੀਬੀ ਨੇ ਬਾਜੇ ਦੇ ਕੁੰਡੇ ਨੂੰ ਹੱਥ ਪਾ ਲਿਆ, ਕਹਿੰਦੀ ਗੱਲ ਸੁਣ, ਨਿਆਣਾ ਨਾ ਉਹਦਾ ਮੁੰਡਾ ਬਾਬੇ ਦਾ ਉਹਦੇ ਬਾਜੇ ਦੇ ਕੋਲ ਬਹਾਤਾ, ਕਹਿੰਦੀ ਪਹਿਲਾਂ ਇਹਨੂੰ ਸਾਂਭ ਲਾ ਫਿਰ ਉਪਦੇਸ਼ ਦੇ ਲਈ। ਆਖੋ
ਸਤਨਾਮ।
ਉਹ ਕਹਿੰਦੀ ਪਹਿਲਾਂ ਇਹਨੂੰ ਸਾਂਭ ਲਾ ਉਪਦੇਸ਼ ਤੂੰ ਫਿਰ ਦੇ ਲਈ। ਇੱਦਾਂ ਦੇ ਵੀ ਹੈਗੇ ਕਈ। ਉੱਥੇ ਸਾਡੇ ਮੈਂ ਬੈਠਾ ਪਟਿਆਲੇ ਦੇ ਕੋਲ, ਪਟਿਆਲੇ ਕੋਲ ਕਿਤੇ ਜਲ ਪਾਣੀ ਲੱਗੇ ਛਕਣ, ਕਾਰ ਸੇਵਾ ਵਾਲਾ ਬਾਬਾ ਇੱਕ ਉੱਥੇ, ਉਹ ਵੀ ਨਾਲ ਜਲ ਪਾਣੀ ਲੱਗੇ। ਇੱਕ ਪ੍ਰੇਮੀ ਨੇ ਆ ਕੇ ਉਹਨਾਂ ਮਹਾਂਪੁਰਸ਼ਾਂ ਦੇ ਗੋਡੀ ਹੱਥ ਲਾ ਦਿੱਤੇ, ਇੱਦਾਂ ਗੋਡੀ ਹੱਥ ਲਾ ਦਿੱਤੇ। ਉਹ ਹੁਣ ਇੱਕਦਮ ਕਹਿੰਦੇ ਗੱਲ ਸੁਣ ਭਾਈ, ਤੂੰ ਮੇਰੇ ਗੋਡੀ ਹੱਥ ਲਾ ਦੇ? ਕਹਿੰਦੇ ਹਾਂ। ਹੁਣ ਤੈਨੂੰ 2 ਮਹੀਨਿਆਂ ਦੀ ਸੇਵਾ ਲੱਗ ਗਈ, 2 ਮਹੀਨੇ ਸਾਡੇ ਨਾਲ ਚੱਕ ਬੋਰੀਆਂ ਵੰਡ ਪਿੰਡਾਂ 'ਚ। ਉਹ ਵਿਚਾਰਾ ਮੇਰੇ ਵੇਖਣ ਦੀ ਗੱਲ ਤਰਲੇ ਕਰੀ ਜਾਏ, ਬਾਬਾ ਜੀ ਘਰ ਦਾ ਕੰਮ ਖਰਾਬ ਹੋਜੂ, ਇਕੱਲਾ ਹੀ ਮੈਂ ਕਰਨ ਵਾਲਾ, ਮੈਂ ਤੇ ਪੰਗਾ ਲੈ ਲਿਆ ਤੁਹਾਡੇ ਗੋਡੀ ਹੱਥ ਲਾ ਕੇ, ਮੈਂ ਹੁਣ 2 ਮਹੀਨੇ ਤੁਹਾਡੇ ਨਾਲ ਸੇਵਾ ਕਿੱਥੇ ਕਰੂੰ? ਉਹ ਬਾਬਾ ਕਰੇ ਤੇਰੇ ਤੋਂ ਸੇਵਾ ਕਰਾਉਣੀ ਕਰਾਉਣੀ। ਇਹ ਹੈ ਧੱਕਾ, ਇਹ ਜ਼ਬਰਦਸਤੀ, ਇਹੋ ਜਿਹੀ ਸੇਵਾ ਨਹੀਂ ਪਾਉਂਦੀ। ਆਪਣੀ ਮਰਜ਼ੀ ਨਾਲ ਪਰਿਵਾਰ ਵਿੱਚ ਰਹਿੰਦੇ ਹੋਏ ਜਦੋਂ ਤੁਹਾਨੂੰ ਟਾਈਮ ਲੱਗੇ ਚਲੇ ਜਾਓ, ਕਰੋ ਸੇਵਾ, ਅੰਮ੍ਰਿਤਸਰ ਮਹੀਨਾ ਲਾਓ, ਕਿਸੇ ਬਾਬਿਆਂ ਨਾਲ ਚਲੋ ਬਈ ਆਪਾਂ ਬੋਰੀਆਂ ਦੀ ਸੇਵਾ ਕਰਾਓ, ਲੰਗਰਾਂ 'ਚ ਸੇਵਾ ਕਰਾਓ, ਭਾਵੇਂ ਸਾਲ ਲਾਓ ਭਾਵੇਂ 6 ਮਹੀਨੇ ਲਾਓ, ਜਦੋਂ ਵਿਹਲ ਹੋਵੇ। ਪਰ ਮਰ ਦਾ ਇਹ ਹੁਕਮ ਆ ਵੀ ਗ੍ਰਿਸ਼ਤ ਪਰਿਵਾਰ ਵਿੱਚ ਰਹਿ ਕੇ, ਬੱਚਿਆਂ 'ਚ ਰਹਿ ਕੇ ਉਹ ਡਿਊਟੀ ਨਿਭਾਉਣੀ ਵੀ ਬੜੀ ਜ਼ਰੂਰੀ ਆ। ਅਸੀਂ ਗੁਰੂ ਨਾਨਕ ਦਾ ਦੇਣ ਨਹੀਂ ਦੇ ਸਕਦੇ। ਮਹਾਰਾਜ ਨੇ ਆਖਿਆ, ਨਾ ਮੈਂ ਸਿਰ 'ਚ ਸਵਾਹ ਪਾਈ ਹੈ ਤੇ ਨਾ ਮੈਂ ਆਪਣੇ ਸਿੱਖਾਂ ਨੂੰ ਪਾਉਣ ਦੇਣੀ, ਨਾ ਮੈਂ ਮੁੰਦਰਾਂ ਪਾਈਆਂ ਨੇ ਤੇ ਨਾ ਆਪਣੇ ਸਿੱਖਾਂ ਦੇ ਕੰਨ ਮੈਂ ਪਾੜਨ ਦੇਣੇ ਨੇ। ਮਹਾਰਾਜ ਨੇ ਆਖਿਆ, ਨਾ ਮੈਂ ਇਹ ਮੁੰਦਰਾਂ ਪਾਈਆਂ ਨਾ ਇਹਨਾਂ ਨੂੰ ਪਾਉਣ ਦੇਣੀਆਂ ਨੇ, ਮਹਾਰਾਜ ਦਾ ਬਚਨ, ਨਾ ਜਲ ਧਾਰੇ ਕੀਤੇ ਨੇ ਨਾ ਕਰਨ ਦੇਣੇ ਨੇ। ਮਹਾਰਾਜ ਨੇ ਆਖਿਆ, ਇਹ ਪ੍ਰੇਮਾ ਭਗਤੀ, ਪ੍ਰੇਮਾ ਭਗਤੀ ਕਰੋ, ਸਵੇਰੇ ਉੱਠੋ, ਇਸ਼ਨਾਨ ਕਰੋ, 2.5 ਘੰਟੇ ਮਹਾਰਾਜ ਕਹਿੰਦੇ ਨੇ ਅਕਾਲ ਪੁਰਖ ਵਾਸਤੇ ਕੱਢਿਆ ਕਰ, ਬਾਕੀ ਸਮਾਂ ਤੇਰਾ। ਆਖੋ ਸਤਨਾਮ।
ਸ੍ਰੀ ਵਾਹਿਗੁਰੂ।
ਉਹ 2.5 ਘੰਟਿਆਂ ਦਾ ਅਸਰ ਬਾਕੀ ਵੀ ਸਾਡੇ ਸਾਰੇ ਸਮੇਂ ਤੇ ਰਹਿਣਾ ਚਾਹੀਦਾ। 2.5 ਘੰਟੇ ਸਵੇਰੇ ਜਪ ਲਓ, ਉਹਦਾ ਰੰਗ ਫਿਰ ਸਾਰਾ ਦਿਨ ਚੜਿਆ ਰਵੇ ਰੰਗ ਫਿਰ ਉਹਦਾ। ਰੋਜ਼ ਗੁਰਦੁਆਰਾ ਸਾਹਿਬ ਜਾਣ ਦਾ ਨਿਤਨੇਮ ਬਣਾਈਏ, ਤੇ ਜਿਹੜੇ ਪੱਕੇ ਨੇ ਗੱਲ ਚੱਲਦੀ ਸੀ ਸੱਚਾ ਪ੍ਰੇਮ। ਸੱਚਾ ਪ੍ਰੇਮ ਕੀ ਆ? ਹੁਣ ਕੱਚੇ ਵਸਤੂ ਪ੍ਰੇਮ ਕਰਨ ਵਾਲੇ ਬੜੇ ਨੇ ਸਤਸੰਗ ਜੀ, ਅਹੁਦਾ ਪ੍ਰੇਮ ਕਰਨ ਵਾਲੇ ਬੜੇ ਨੇ, ਰੁੱਤੀ ਪ੍ਰੇਮ ਕਰਨ ਵਾਲੇ ਬੜੇ ਨੇ। ਸੱਚਾ ਪ੍ਰੇਮ ਕਿਸੇ ਵਿਰਲੇ ਦੇ ਕੋਲ ਹੁੰਦਾ ਤੇ ਜਿਨ੍ਹਾਂ ਦੇ ਕੋਲ ਸੱਚਾ ਪ੍ਰੇਮ ਹੈ। ਕੱਲ ਆਪ ਜੀ ਨੇ ਭਾਈ ਜੈ ਸਿੰਘ ਰਮਦਾਸੀ ਇਹ ਸਿੰਘਾਂ ਦੇ ਵਿੱਚੋਂ ਹੋਇਆ, ਕੱਲ ਨੇ ਜਾਤਾਂ ਦੇ ਬਾਰੇ ਵੀ ਦਾਸ ਨੇ ਅਰਜ਼ ਥੋੜ੍ਹੀ ਜਿਹੀ ਆਪ ਜੀ ਦੇ ਚਰਨਾਂ 'ਚ ਕੀਤੀ ਸੀ। ਕੋਸ਼ਿਸ਼ ਕਰਾਂਗਾ ਵਿਸਥਾਰ ਵਿੱਚ ਇਹਦੇ ਬਾਰੇ ਅਰਜ਼ ਕਰੀਏ। ਇਹ ਜਾਤਾਂ ਕਪਾਤਾਂ ਦਾ ਵਹਿਮ ਅਸੀਂ ਆਪਣੇ ਅੰਦਰੋਂ ਕੱਢਣਾ। ਇੱਕ ਸ਼ਾਇਦ ਕੱਲ੍ਹ ਦੇ ਦੀਵਾਨ 'ਚ 10 ਮਿੰਟ ਵਾਸਤੇ ਜ਼ਰੂਰ ਮਰਨ ਜੇ ਆਪਣੇ ਥੋੜ੍ਹਾ ਜਿਹਾ ਸੇਵਾ ਬਖਸ਼ੀ ਸੇਵਾ ਲਈ ਤੇ ਜ਼ਰੂਰ ਹਾਜ਼ਰੀ ਭਰਾਂਗਾ। ਧਿਆਨ ਦੇਣਾ, ਭਾਈ ਜੈ ਸਿੰਘ ਜੀ ਦੀ ਖੱਲ ਉਤਾਰ ਦਿੱਤੀ ਗਈ। ਆਪ ਜੀ ਨੇ ਕੱਲ੍ਹ ਪ੍ਰਸੰਗ ਬੜੇ ਪਿਆਰ ਨਾਲ ਵਿਸਥਾਰ ਵਿੱਚ ਸੁਣਿਆ। ਜਿਹਦੇ ਅੰਦਰ ਸੱਚਾ ਪ੍ਰੇਮ ਹੋਵੇ ਉਹ ਤੇ ਬੰਦ ਬੰਦ ਕਟਵਾ ਲੈਂਦਾ, ਉਹ ਤੇ ਖੋਪਰ ਲੁਹਾ ਲੈਂਦਾ, ਉਹ ਤੇ ਚਰਖੜੀਆਂ ਤੇ ਚੜ੍ਹ ਜਾਂਦਾ, ਉਹ ਤੇ ਆਰਿਆਂ ਨਾਲ ਚੀਰਿਆ ਜਾਂਦਾ। ਸਤਸੰਗ ਜੀ, ਉਹ ਤੇ ਰੂਮ ਵਿੱਚ ਲਪੇਟ ਕੇ ਸਾੜਿਆ ਵੀ ਜਾਵੇ ਤਾਂ ਵੀ ਪਰਵਾਹ ਨਹੀਂ ਕਰਦਾ। ਜਿਵੇਂ ਨਿੱਕੇ ਨਿੱਕੇ ਬੱਚੇ ਬੀਬੀਆਂ ਦੇ ਸਤਸੰਗ ਗਲਾਂ ਦੇ ਵਿੱਚ ਟੋਟੇ ਟੋਟੇ ਕਰਕੇ ਹਾਰ ਪਵਾ ਦਿੱਤੇ ਤੇ ਸਤਸੰਗ ਜੀ ਉੱਪਰ ਸਿੱਟਦੇ ਨੇ। ਇੱਕ ਇੱਕ ਸਾਲ ਦਾ ਬੱਚਾ, ਅੱਠ ਅੱਠ ਪੰਜ ਪੰਜ ਮਹੀਨਿਆਂ ਦੇ ਬੱਚੇ ਨੂੰ ਉੱਪਰ ਵਗਾ ਕੇ ਸੁੱਟਣਾ, ਥੱਲੇ ਵਰਸ਼ਾ ਕਰ ਲੈਣਾ ਤੇ ਵਿੱਚ ਇਦਾਂ ਪਰੋਇਆ ਜਾਣਾ। ਬੱਚੇ ਨੇ ਵਰਸ਼ੇ ਦੇ ਵਿੱਚ ਵੇਖਣ ਵਾਲੇ ਸਾਰੇ ਹੈਰਾਨ ਹੋ ਗਏ ਤੇ ਆਂਦਰਾਂ ਦੇ ਹਾਰ ਬਣਾ ਬਣਾ ਕੇ, ਟੋਟਿਆਂ ਦੇ ਹਾਰ ਬਣਾ ਬਣਾ ਕੇ ਬੀਬੀਆਂ ਦੇ ਗਲਾਂ 'ਚ ਪਾਏ। ਸੱਚਾ ਪ੍ਰੇਮ ਸੀ। ਕਹਿੰਦੀਆਂ, ਉਹ ਗੱਲ ਸੁਣ ਮੰਨੂਆ, ਜਿੰਨੇ ਮਰਜ਼ੀ ਤੂੰ ਜਿੰਨਾ ਮਰਜ਼ੀ ਜ਼ਬਰ ਕਰ ਲੈ, ਤੇਰੇ ਕੋਲ ਹੈ ਜ਼ਬਰ ਤੇ ਸਾਡੇ ਕੋਲ ਸਾਡੇ ਗੁਰੂ ਦਾ ਦਿੱਤਾ ਹੋਇਆ ਸਬਰ, ਤੇਰੇ ਜ਼ਬਰ ਨੂੰ ਅਸੀਂ ਸਬਰ ਨਾਲ ਝੱਲ ਲਾਂਗੇ। ਕਰ ਲੈ ਜੋ ਮਰਜ਼ੀ, ਮੰਨੂ ਸਾਡੀ ਦਾਤਰੀ, ਅਸੀਂ ਮੰਨੂ ਦੇ ਸੋਏ, ਮੰਨੂ ਜਿਉਂ ਜਿਉਂ ਸਾਨੂੰ ਵੜਦਾ, ਅਸੀਂ ਦੂਣ ਸਵਾਏ
ਹੋਏ।
ਕਰ ਲੈ ਜੋ ਮਰਜ਼ੀ, ਸੱਚੇ ਪ੍ਰੇਮੀਆਂ ਦੀ ਗੱਲ ਹੈ। ਉਹਨੇ ਆਖਿਆ ਸੀ, ਜਾਲਮਾ ਸਿੰਘ ਨੀ ਮੁਕਾਇਆ ਮੁਕਰ